डोलन ते राखहु प्रभु दी कर हाथ
गौड़ी पूर्वी महला चौथा हमरे प्राण वसगत प्रभ तुमरे मेरा जियो पिंड सब तेरी दया करो हर दर्श दिखावो मेरा मन तन लोच कनेरी राम मेरा मन तन लोच मिलन हर केरी गुर कृपाल कृपा किंचित गुर कीनी हर मिलिया आए प्रभ मेरी रहो जो हमरे मन चित है स्वामी साबिद तुम हर जान हो मेरी अनदिन नाम जपी सुख पाई नित जीवा आस हर तेरी गुर सत गुर दाते पंथ बताया हर मिलिया आए प्रभ मेरी अनदिन नंद बया बड़ पागी सब आस पुजी जन केरी जंग नाथ जगदीसर करते सब वसगत है हर केरी जन नानक शरणागत आए हर राख हो पैज जन केरी गौड़ी पूर्वी महला चौथा
वाहिगुरु जी का खालसा वाहिगुरु जी की फतह। परम सत्कार योग चवर शतर तखत दे मालक दसां ही पातशाहियां दी आत्मक जोत सतगुरु पातशाह जी दी पावन हजूरी अंदर साजी नवाजी गुरु खालसा सतसंग जीओ वड भागी हो आप गुरु साहब बख्शिश करन मंदा टकाओ आनंद अपनी पवित्र गुरबाणी विचों बख्शन आओ गुरबाणी विचार नाल जुड़िए। धन गुरु गरीब नवाज साहब जी फरमा रहे हैं बड़े प्रेम सहित आप श्रवण करो।
गौड़ी पूर्वी महला चौथा हमरे प्राण वसगत प्रभ तुमरे
गौड़ी राग विच साहब गुरु रामदास साहब जी फरमाते हैं हमरे प्राण साढ़े प्राण वसगत प्रभ तुमरे हे प्रभु तेरे वस विच हैं ए साडे प्राण ए साडी जिंद हे परमेशर तेरे हाथ विच है तेरे वस विच है अते
मेरा जियो पिंड सब तेरी
जियो पिंड जियो जीवात्मा पिंड शरीर अथवा जियो जीव ते पिंड शरीर ए मन ए जीव ते पिंड शरीर ए भी सारी तेरी रास है ए सब कुछ तेरा ही दिता होया जीव ते पिंड ते प्राण जीव ते शरीर दे विचकार ए प्राण कला है ए प्राण ने जां इकट्ठा अक्षर कह लिए जिंद जान हे परमेश्वर ए जिंद जान सब कुछ तेरी दित्ती हुई है ए जीव ए शरीर ए मन ए जीव ते पिंड दे विचकार जो प्राण ने ए सब कुछ तेरे ही सानू दित्ते हुए ने तेरे हाथ विच ने ए सब कुछ साढ़े हाथ विच नहीं। बड़ी वजन वाली गल है जे साडा मन ए जीव ए शरीर ए प्राण परमेश्वर दे हाथ विच ने ਤੇ ਫਿਰ ਪਰਿਵਾਰ ਧਨ ਦੌਲਤ ਮਕਾਨ ਜਾਇਦਾਦ ਇਹ ਸਾਡੀ ਕਿਵੇਂ ਬਣ ਗਈ, ਇਹ ਸਾਡੀ ਕਿਵੇਂ ਆਉਂਦੀ? ਇਹ ਵੀ ਸਾਡੀ ਨਹੀਂ ਹੋ ਸਕਦੀ। ਇਸ ਵਾਸਤੇ ਇਸ ਗੱਲ ਨੂੰ ਸਮਝਣ ਦੀ ਲੋੜ ਹੈ। ਗੁਰੂ ਰਾਮਦਾਸ ਸਾਹਿਬ ਜੀ ਦਾ ਇਹ ਬਚਨ ਕਹਿਣਾ ਕਿ ਜੀਵ ਪਿੰਡ ਤੇ ਪ੍ਰਾਣ ਪਰਮੇਸ਼ਰ ਦੇ ਵਸ ਨੇ ਤੇ ਸਭ ਕੁਝ ਉਸੇ ਦਾ ਹੈ, ਇਸ ਤੋਂ ਭਾਵ ਇਹ ਹੈ ਕਿ ਇਹ ਇਨਸਾਨ ਸਭ ਕੁਝ ਹੀ ਪਰਮੇਸ਼ਰ ਦਾ ਤੇ ਸਭ ਕੁਝ ਹੀ ਉਸ ਪ੍ਰਭੂ ਦਾ ਸਮਝਣਾ ਕਰ। ਅਸਲ ਦੇ ਵਿੱਚ ਸਭ ਕੁਝ ਪਰਮੇਸ਼ਰ ਦਾ ਸਮਝ ਲੈਣਾ ਹੀ ਪਰਮੇਸ਼ਰ ਨੂੰ ਭੇਟਾ ਕਰਨਾ ਹੈ। ਤਨ ਮਨ ਧਨ ਸਭ ਸੌਂਪ ਗੁਰ ਕੋ। ਗੁਰੂ ਸਾਹਿਬ ਨੂੰ ਤਨ ਮਨ ਧਨ ਸੌਂਪਣਾ ਕੀ ਹੈ? ਜਿਹੜਾ ਸਮਝ ਲੈਣਾ ਕਿ ਗੁਰੂ ਦਾ, ਜਿਸ ਨੇ ਸਮਝ ਲਿਆ ਉਸਨੇ ਸੌਂਪ ਵੀ ਦਿੱਤਾ। ਫਿਰ ਇਹ ਸਭ ਕੁਝ ਸੌਂਪ ਕੇ ਭੇਟਾ ਕਰਕੇ ਅੱਗੇ ਗੁਰਸਿੱਖ ਦੀ ਹੋਰ ਮੰਗ ਹੈ,
ਦਇਆ ਕਰੋ ਹਰ ਦਰਸ ਦਿਖਾਵੋ।
ਕਿਰਪਾ ਕਰੋ ਹੇ ਹਰੀ, ਸਾਡੇ ਤੇ ਦਇਆ ਕਰ ਦਿਓ, ਕਿਰਪਾ ਕਰ ਦਿਓ, ਦਰਸ ਦਿਖਾਵੋ, ਸਾਨੂੰ ਆਪਣੇ ਪਵਿੱਤਰ ਦਰਸ਼ਨ ਦੇਣਾ ਕਰੋ। ਅਸੀਂ ਜੀਵ ਪਿੰਡ ਪ੍ਰਾਣ ਜਿੰਦ ਮਨ ਸਭ ਕੁਝ ਹੀ ਤੁਹਾਨੂੰ ਭੇਟਾ ਕਰਦੇ ਹਾਂ, ਤੇ ਸਾਡੇ ਤੇ ਕਿਰਪਾ ਕਰੋ, ਸਾਨੂੰ ਆਪਣੇ ਦਰਸ਼ਨ ਦਿਖਾਉਣਾ ਕਰੋ, ਸਾਨੂੰ ਆਪਣੇ ਦਰਸ਼ਨ ਦੇਣਾ ਕਰੋ। ਇਹਦਾ ਇਨਾਮ ਸਿੱਖੀ ਹੈ। ਸਾਰੇ ਪੜੋ, ਰਸਨਾ ਪਵਿੱਤਰ ਕਰੋ ਮਗਰ। ਗੁਰਸਿੱਖੀ ਦੀ ਇਹ ਨਿਸ਼ਾਨੀ, ਗੁਰਸਿੱਖੀ ਦੀ ਇਹ ਨਿਸ਼ਾਨੀ,
ਸਿੱਖੀ ਦੀ ਇਹ ਨਿਸ਼ਾਨੀ,
ਗੁਰਸਿੱਖੀ ਦੀ ਇਹ ਨਿਸ਼ਾਨੀ, ਗੁਰਸਿੱਖੀ ਦੀ ਇਹ ਨਿਸ਼ਾਨੀ। ਕੀ ਨਿਸ਼ਾਨੀ ਹੈ? ਦੇਖ ਜੀਵਾਂ ਗੁਰ ਤੇਰਾ ਦਰਸ਼ਨ, ਦੇਖ ਜੀਵਾਂ ਗੁਰ ਤੇਰਾ, ਦੇਖ ਜੀਵਾਂ ਗੁਰ ਤੇਰਾ ਦਰਸ਼ਨ, ਦੇਖ ਜੀਵਾਂ ਗੁਰ ਤੇਰਾ। ਗੁਰਦੁਆਰੇ ਸਿਰਫ ਸੰਗਰਾਂਦ ਵਾਲੇ ਦਿਨ ਹੀ ਆਵਾਂਗਾ, ਤੇ ਜਾਂ ਜਿੱਦਣ ਮੇਰਾ ਅਖੰਡ ਪਾਠ ਹੋਵੇਗਾ ਨਾ, ਮੈਂ ਉਦਣ ਜਾਵਾਂਗਾ, ਤੇ ਜਾਂ ਜਿੱਦਣ ਕੋਈ ਟੈਲੀਫੋਨ ਕਰੇਗਾ ਵੀ ਸਾਡਾ ਅੱਜ ਅਖੰਡ ਪਾਠ ਹੈ, ਮੈਂ ਉਦਣ ਹੀ ਜਾਵਾਂਗਾ, ਹੋਰ ਮੈਂ ਕਿਸੇ ਦਿਨ ਗੁਰਦੁਆਰੇ ਨਹੀਂ ਜਾਣਾ। ਇਹ ਸਿੱਖੀ ਦੀ ਨਿਸ਼ਾਨੀ ਨੇ, ਬਿਲਕੁਲ ਨਿਸ਼ਾਨੀ ਨੇ। ਇਹ ਤੇ ਮੂੰਹ ਮਲਾਜੇ ਹੋ ਗਏ, ਇਹ ਤੇ ਮਤਲਬ ਪ੍ਰਸਤੀ ਹੋ ਗਿਆ। ਜੇ ਤੂੰ ਮਤਲਬ ਪ੍ਰਸਤੀ ਹੋ ਜਾਵੇਂਗਾ ਤੇ ਸਤਿਗੁਰੂ ਕੋਲੋਂ ਤੈਨੂੰ ਕੁਝ ਨਹੀਂ ਮਿਲਣਾ। ਤੂੰ ਮਸਤ ਮਤਲਬ ਪ੍ਰਸਤੀ ਨਾ ਬਣ ਨਾ। ਇਹਦਾ ਮਤਲਬ ਇਹ ਹੈ ਵੀ ਜੇ ਟੈਲੀਫੋਨ ਹੋ ਗਏ ਵੀ ਅੱਜ ਲੰਗਰ ਹੈ, ਤੇ ਸਿਰਫ ਛਕਣ ਵਾਸਤੇ ਹੀ ਆਇਆ ਨਾ, ਤੇ ਜਾਂ ਫਿਰ ਜਿਹਦਾ ਲੰਗਰ ਹੈ, ਜਿਹਦਾ ਭੋਗ ਹੈ, ਉਹਨੂੰ ਖੁਸ਼ ਕਰਨ ਵਾਸਤੇ ਆਇਆ, ਤੂੰ ਗੁਰੂ ਕੋਲੋਂ ਤੇ ਨਾ ਕੁਝ ਲੈਣ ਵਾਸਤੇ ਆਇਆ। ਤੇਰਾ ਉਸ ਬੰਦੇ ਨਾਲ ਹੀ ਮਤਲਬ ਹੈ, ਗੁਰੂ ਨਾਲ ਨਹੀਂ। ਜੇ ਗੁਰੂ ਨਾਲ ਮਤਲਬ ਹੈ, ਗੁਰੂ ਕੋਲੋਂ ਕੁਝ ਲੈਣਾ ਹੈ, ਤੇ ਫਿਰ ਤੈਨੂੰ ਰੋਜ਼ ਆਉਣਾ ਪਵੇਗਾ, ਰੋਜ਼ ਦਰਸ਼ਨ ਕਰਨੇ ਪੈਣਗੇ। ਜਿਸ ਤਰ੍ਹਾਂ ਤੂੰ ਰੋਜ਼ ਭੋਜਨ ਛਕਦਾ, ਰੋਜ਼ ਜੋਬ ਤੇ ਜਾਂਦਾ, ਰੋਜ਼ ਧਨ ਕਮਾਉਂਦਾ, ਇਸੇ ਤਰ੍ਹਾਂ ਤੈਨੂੰ ਰੋਜ਼ ਗੁਰੂ ਦੇ ਦਰਸ਼ਨ ਕਰਨੇ ਪੈਣਗੇ, ਰੋਜ਼ ਗੁਰੂ ਦੀ ਵਿਚਾਰ ਸੁਣਨੀ ਪਵੇਗੀ। ਇਹ ਤੇ ਹੈ ਨਿਸ਼ਾਨੀ ਸਿੱਖੀ ਦੀ, ਨਹੀਂ ਤਾਂ ਮੂੰਹ ਮਲਾਜਿਆਂ ਦੀ ਨਿਸ਼ਾਨੀ ਹੈ। ਗੁਰਸਿੱਖੀ ਦੀ ਇਹ ਨਿਸ਼ਾਨੀ, ਗੁਰਸਿੱਖੀ ਦੀ ਇਹ ਨਿਸ਼ਾਨੀ, ਕਥਾ ਕੀਰਤਨ ਰਾਗ ਨਾਦ ਧੁਨ ਇਹੋ ਬਣਿਓ ਸੁਆਓ। ਜਿਨ੍ਹਾਂ ਨੇ ਕਥਾ ਕੀਰਤਨ ਤੋਂ ਰੋਜ਼ਾਨਾ ਲਾਭ ਲੈਣਾ ਕੀਤਾ ਹੈ, ਜਿਨ੍ਹਾਂ ਨੇ ਪ੍ਰਯੋਜਨ ਬਣਾ ਲਿਆ ਮੇਰਾ ਫਰਜ਼ ਬਣਦਾ, ਕਿਉਂ ਫਰਜ਼ ਬਣਦਾ? ਹੇ ਗੁਰੂ, ਤੁਸੀਂ ਮੇਰੇ ਤੇ ਕਿਰਪਾ ਕੀਤੀ, ਜੀਵ ਆਤਮਾ ਤੁਹਾਡਾ ਦਿੱਤਾ, ਸਰੀਰ ਤੁਹਾਡਾ ਦਿੱਤਾ ਹੈ, ਪ੍ਰਾਣ ਵਿੱਚ ਤੁਹਾਡੇ ਟਿਕਾਏ ਹੋਏ ਨੇ। ਇਹ ਸਭ ਕੁਝ ਜਿਹੜੀਆਂ ਦਾਤਾਂ ਨੇ ਮੈਨੂੰ ਇਹ ਦਿੱਤੀਆਂ ਬਖਸ਼ੀਆਂ, ਇਹ ਮੇਰੀਆਂ ਨਹੀਂ, ਇਹ ਸਾਰੀਆਂ ਦਾਤਾਂ ਮੈਨੂੰ ਤੁਹਾਡੀਆਂ ਦਿੱਤੀਆਂ ਹੋਈਆਂ। ਤੁਸੀਂ ਕਿਰਪਾ ਕੀਤੀ ਹੈ, ਇੱਥੋਂ ਤੱਕ ਕਿਰਪਾ ਕੀਤੀ ਹੈ ਤੁਸੀਂ ਕਿ ਨੱਕ, ਕੰਨ, ਇਹ ਹੱਥ, ਮੂੰਹ, ਪੈਰ, ਇਹ ਸਭ ਕੁਝ ਪਾਤਸ਼ਾਹ ਤੁਸੀਂ ਦਿੱਤਾ ਹੋਇਆ। ਇਸ ਵਾਸਤੇ ਮੇਰਾ ਵੀ ਇਹ ਫਰਜ਼ ਬਣਦਾ ਕਿ ਮੈਂ ਤੁਹਾਡੇ ਦਰਸ਼ਨ ਕਰਾਂ, ਤੁਹਾਡੇ ਬੋਲ ਸੁਣਾ, ਤੁਹਾਡੀ ਵਿਚਾਰ ਨੂੰ ਹਿਰਦੇ ਵਿੱਚ ਵਸਾਵਾਂ, ਗ੍ਰਹਿਣ ਕਰਾਂ। ਇਹ ਹੈ ਸਿੱਖੀ ਦੀ ਨਿਸ਼ਾਨੀ, ਮੁਆਫ਼ ਕਰਨਾ। ਬਹੁਤ ਸਾਰੇ ਲੋਕਾਂ ਨੇ ਸਿੱਖੀ ਦੀ ਨਿਸ਼ਾਨੀ ਇਹ ਬਣਾ ਲਈ ਹੈ ਵੀ ਮੈਂ ਅਰਦਾਸ 'ਚ ਹਾਜ਼ਰੀ ਲਵਾ ਲਈ ਸੀ ਅਤੇ ਕੜਾਹ ਪ੍ਰਸ਼ਾਦ ਦੀ ਦੇਗ ਵੀ ਲੈ ਆਇਆ ਅਤੇ ਮੇਰੀ ਹਾਜ਼ਰੀ ਲੱਗ ਗਈ ਹੈ। ਅਸਲ ਵਿੱਚ ਪ੍ਰਸ਼ਾਦ ਹੈ ਗੁਰੂ ਦੀ ਵਿਚਾਰ, ਅਸਲ ਵਿੱਚ ਸਿੱਖੀ ਹੈ ਗੁਰੂ ਦੀ ਵਿਚਾਰ ਨਾਲ ਆਪਣਾ ਜੀਵਨ ਤਬਦੀਲ ਕਰ ਲੈਣਾ, ਇਹ ਸਿੱਖੀ ਦੀ ਨਿਸ਼ਾਨੀ ਹੈ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਨ ਸਾਨੂੰ ਸਿੱਖੀ ਵਿੱਚ ਲਿਆਉਣ, ਸਿੱਖੀ ਦੀਆਂ ਨਿਸ਼ਾਨੀਆਂ ਸਾਡੇ ਅੰਦਰ ਹੋਣ, ਸਿੱਖੀ ਦੀਆਂ ਨਿਸ਼ਾਨੀਆਂ ਸਾਡੇ ਅੰਦਰੋਂ ਦਿਸਣ, ਜਿਸ ਕਰਕੇ ਅਸੀਂ ਗੁਰੂ ਦੇ ਵੀ ਨਾਮ ਨੂੰ ਰੋਸ਼ਨ ਕਰੀਏ। ਮੇਰੇ ਸਾਹਿਬ ਜੀ ਫਰਮਾਉਂਦੇ ਨੇ ਸਿੱਖੀ ਦੀ ਇਹ ਨਿਸ਼ਾਨੀ ਹੈ ਕਿ ਗੁਰਸਿੱਖ ਨੇ ਪ੍ਰਾਣ, ਇਹ ਜੀਵ, ਇਹ ਪਿੰਡ, ਇਹ ਜਿੰਦ, ਇਹ ਮਨ ਆਪਣੇ ਪਾਤਸ਼ਾਹ ਨੂੰ, ਪਰਮਾਤਮਾ ਨੂੰ, ਸਤਿਗੁਰੂ ਨੂੰ ਭੇਟ ਕਰ ਦਿੱਤਾ। ਇਹ ਸਮਝ ਲਿਆ, ਮਨ ਵਿੱਚ ਸਮਝ ਲਿਆ, ਭੇਟ ਕਰ ਦਿੱਤਾ ਅਤੇ ਭੇਟ ਕਰਕੇ ਹੁਣ ਮੰਗ ਰਿਹਾ। ਇਹ ਸਿੱਖੀ ਦੀ ਨਿਸ਼ਾਨੀ, ਮੰਗ ਰਿਹਾ। ਕੀ ਮੰਗ? ਦਇਆ ਕਰੋ, ਹਰ ਦਰਸ ਦੇਖਾ ਵਹੋ, ਕਿਰਪਾ ਕਰਕੇ ਆਪਣਾ ਦਰਸ਼ਨ ਦੇ ਦਿਓ, ਮੈਂ ਤੁਹਾਡਾ ਦਰਸ਼ਨ ਚਾਹੁੰਦਾ। ਧੰਨ ਭਾਈ ਮਹਾਂ ਸਿੰਘ ਬਦਾਵਾ ਪੜਵਾ ਕੇ ਆਪਣੇ ਮਸਤਕ ਤੋਂ ਬੇਮੁਖਤਾ ਦਾ ਦਾਗ ਲੁਹਾ ਕੇ, ਮਹਾਨ ਕੁਰਬਾਨੀ ਕਰਕੇ, ਆਪਣਾ ਸੀਸ ਬਲੀਦਾਨ ਦੇ ਕੇ, 40 ਨੇ ਸ਼ਹਾਦਤ ਪਾ ਕੇ, ਮਹਾਨ ਕਸ਼ਟਾਂ ਨੂੰ ਸਹਾਰ ਕੇ ਤੇ ਮੰਗ ਕੀ ਮੰਗੀ? ਪਾਤਸ਼ਾਹ ਤੁਹਾਡੇ ਦਰਸ਼ਨ ਚਾਹੀਦੇ ਨੇ, ਤੁਹਾਡੇ ਦਰਸ਼ਨ ਕਰਦਿਆਂ ਕਰਦਿਆਂ ਮੇਰੇ ਸਵਾਸ ਪੂਰੇ ਹੋ ਜਾਣ। ਇਹ ਹੀ ਸਿੱਖੀ ਦੀ ਨਿਸ਼ਾਨੀ ਹੈ, ਇਸੇ ਨੂੰ ਸਿੱਖੀ ਆਖਦੇ ਨੇ। ਦਰਸ਼ਨ ਦੇਵੋ। ਭਾਈ ਰਾਮ ਕੌਰ ਜੀ ਆਖਦੇ ਨੇ, ਪਾਤਸ਼ਾਹ ਮਾਤਾ ਦੀ ਸੇਵਾ ਕਰਨ ਲਈ ਤਿਆਰ ਹਾਂ, ਰਹਿਣ ਲਈ ਤਿਆਰ ਹਾਂ, ਪਰ ਤੁਹਾਡੇ ਦਰਸ਼ਨ ਇੱਕ ਵਾਰੀ ਜ਼ਰੂਰ ਚਾਹੀਦੇ ਨੇ। ਜੇ ਹੁਣ ਅੱਜ ਦੇ ਬੰਦੇ ਨੂੰ ਪੁੱਛ ਲਈਏ ਤੇ ਇਹਨੇ ਕਹਿਣਾ ਮਾਂ ਦੀ ਸੇਵਾ ਹੀ ਰੱਬ ਦੀ ਸੇਵਾ, ਗੁਰੂ ਦੀ ਸੇਵਾ, ਮੈਂ ਘਰ ਮਾਂ ਦੀ ਸੇਵਾ ਕਰ ਲਈ, ਬਸ ਮੈਂ ਗੁਰੂ ਦੀ ਸੇਵਾ ਕਰ ਲਈ ਹੈ, ਕਿਉਂਕਿ ਹਰ ਜੀ ਮਾਤਾ ਹਰ ਜੀ ਪਿਤਾ। ਉਹ ਤੇਰੀ ਮਾਂ ਨੂੰ ਰੱਬ ਥੋੜੋ ਕਿਹਾ, ਰੱਬ ਨੂੰ ਮਾਂ ਕਿਹਾ। ਗੁਰਬਾਣੀ ਕਹਿੰਦੀ ਹੈ ਪਰਮਾਤਮਾ ਤੇਰੀ ਮਾਂ ਹੈ ਤੇ ਬੰਦੇ ਨੇ ਮਾਂ ਨੂੰ ਰੱਬ ਸਮਝ ਲਿਆ। ਗੁਰਬਾਣੀ ਆਖਦੀ ਹੈ ਪਰਮਾਤਮਾ ਤੇਰਾ ਪਿਤਾ ਹੈ ਤੇ ਬੰਦੇ ਨੇ ਆਪਣੇ ਪਿਓ ਨੂੰ ਰੱਬ ਸਮਝ ਲਿਆ। ਗੁਰਬਾਣੀ ਚ ਦੋ ਪੱਖ ਹੁੰਦੇ। ਹੁਣ ਜੇ ਤੇ ਪਿਤਾ ਬਾਣੀ ਪੜ੍ਹਨ ਵਾਲਾ ਹੋਵੇ, ਨਾਮ ਜਪਣ ਵਾਲਾ ਹੋਵੇ, ਗੁਰਦੁਆਰੇ ਆਉਣ ਵਾਲਾ ਹੋਵੇ, ਪ੍ਰਭੂ ਦੇ ਸਿਮਰਨ ਵਾਲਾ ਹੋਵੇ, ਗੁਰਸਿੱਖ ਹੋਵੇ, ਫਿਰ ਤੇ ਉਹਨੂੰ ਰੱਬ ਦਾ ਰੂਪ ਕਿਹਾ ਜੱਚ ਜਾਓ। ਤੇ ਜੇ ਸਾਰੇ ਹੀ ਉਤਰੇ ਕੰਮ ਤੇਰੇ ਪਿਓ ਵਿੱਚ ਹੋਣ ਤੇ ਫਿਰ ਉਹਨੂੰ ਰੱਬ ਕਹਿੰਦਿਆ ਬਹੁਤ ਸੋਹਣਾ ਲੱਗੇਗਾ, ਫਿਰ ਉਹ ਗੱਲ ਜੱਚ ਜਾਊ, ਫੱਬ ਜਾਊ। ਉਸ ਰੱਬ ਦਾ ਗੁਣ ਤਾਂ ਇੱਕ ਵੀ ਨਹੀਂ, ਨਿਸ਼ਾਨੀ ਤਾਂ ਇੱਕ ਵੀ ਨਹੀਂ। ਉਸ ਪ੍ਰਭੂ ਨੂੰ ਪਿਤਾ ਕਿਹਾ ਸੀ, ਤੂੰ ਪਿਓ ਨੂੰ ਰੱਬ ਬਣਾ ਦਿੱਤਾ। ਹਰ ਜੀ ਮਾਤਾ ਪਰਮਾਤਮਾ ਨੂੰ ਹੀ ਮਾਤਾ ਕਿਹਾ ਸੀ, ਤੂੰ ਮਾਂ ਨੂੰ ਹੀ ਪਰਮੇਸ਼ਰ ਸਮਝ ਲਿਆ ਤੇ ਮਾਂ ਪਿਓ ਦੀ ਸੇਵਾ ਹੀ ਗੁਰੂ ਦੀ ਸੇਵਾ। ਮਾਂ ਪਿਓ ਦੇ ਦਰਸ਼ਨ ਹੀ ਪਰਮਾਤਮਾ ਦੇ ਦਰਸ਼ਨ ਨੇ। ہاں ماں باپ دی سیوا ضرور کرنی ہے اور ود تو ود کرنی ہے, ضرور کرنی ہے, پر ایسا نہ ہوئے تے تو کہے میں ماں دی سیوا کرنی میں گرو کول جانا ہی نہیں. انہوں کہندے نے گرمت, انہوں کہندے نے گرسکھی دی نشانی. بھائی رام کور جی نے کہا میں ماں دی سیوا کراں گا, ضرور کراں گا, رہاں گا, پر ایک شرط تے جے تہاڈے روز مینوں درشن ہو. جے مینوں تہاڈے درشن نہیں ہوندے پھر مشکل ہے. برہم گیانی بھائی رام کور جی بابا بڈھا جی دی ستویں جگہ, کہو گج کے ستنا ہر درس دکھا وہو. اے سدگرو پاتشاہ مینو اپنے درشن دینے کرو.
میرے من تن لوچ کنیری,
میرے من تے شریر دے اندر اے لوچ ہے, چاہ ہے, تانگ ہے, سکھ ہے, اے کھچ ہے, شریر دی بھی کھچ ہے, من دی بھی کھچ ہے, کنیری بہتی ہے, درشن دیو.
رام میرے من تن لوچ ملن ہر کیری,
رام ہے بھائی میرے من تے تن دے اندر اس ہری پرمیشر نو ملن دی لوچ ہے, اچھا ہے, چاہ بنی ہوئی ہے. دوبارہ پھر وہ پنکتی کہی ہے, وہ مطلب کی یہ پروڑتا کیتی ہے, ہور کھچ ہے, ہور تانگ ہے, جنایا ہے. جس طرح کسی نے چٹھی لکھی ہے نا, کہی دے پیرا جواب جلدی دے ہو جے, تے تھلے پھر لکھ دیتا ہے جواب جلدی دے ہو جے, وہ مطلب جلدی تو جلدی. ایک بار وہ پنکتی کہہ کے پھر وہ کہی ہے, پھر کہنا پڑے گا نا, دیکھ جیواں گر تیرا درشن, دیکھ جیواں گر تیرا, دیکھ جیواں گر تیرا درشن, دیکھ جیواں گر تیرا. رام میرا من تن لوچ ملن ہر کیری, ہے بھائی میرے من دے اندر بہت ہی اچھا لگ چکی ہے ہری پرمیشر دے درشنا دی, ملن دی, ملاپ ہووے.
گر کرپال کرپا کنچت گر کینی,
اینا بینتیاں نو سن کے گرو کرپالو گرو جی نے کرپا کنچت کنی تھوڑی جی کرپا کر دیتی, کنچت گرو دی تاں تھوڑی کرپا ہی نحال کر دیندی ہے, میرے سدگرو پاتشاہ نے تھوڑی جی ہی کرپا کر دیتی.
ہر ملیا آئے پرب میری,
تاں اس گرو دی تھوڑی کرپا نالی او پربھو ہری مینوں مل پیا.
رہاؤ
وشرام لا کے فرماندے ہن,
جو ہمرا من چت ہے سوامی,
ہے سوامی संसार दे खसम स्वरूप प्रभु परमेश्वर जो हमरा मन चित है, जो साडे मन विच है, जो साडे चित विच है, इस शरीर दे अंदर शक्तियां ने, कला ने, मन बुद्ध चित अहं मन उस नूं कहंदे ने, इस शरीर दे अंदर जिहड़ी शक्ति फरने उठा रही है उन्हूं कहंदे ने मन, इस शरीर दे अंदर चितवणियां करन वाली शक्ति नूं कहंदे ने चित, इस शरीर के अंदर किसी चीज न किसी गल निश्चय करने वाली शक्ति कहते ने बुद्ध अहं. हे मेरे पातशाह मेरे मन विच भी है, मेरे चित विच भी इहो है, आप कृपा करो हे स्वामी मालक जी, जो मेरे मन ते चित दे अंदर है.
साविद तुम हर जान हो मेरी,
ओ तुसी मेरी भावना मेरी विद हालत नू तुसी आप जान दे हो, और बड़ी चंगी तरह जान दे हो, मैनू कोई ज्यादा बोलन दी लोड़ नहीं, तुसी सब जान दे, और ये उस तो भी वद भावना है. गुरु साहिब दे चरणा विच पांच पाउंड दे के ते दो तीन वाली ना खवाउण नाल ताकत घट जांदी हुंदी जे ख्याल कर, ते जे गल कहनी पातशाह तू दिल विच जानदा मैं ये भेटा किन्नी दित्ती है ते क्यों दित्ती है, एक गुरु नूं होर गहरी श्रद्धा विखाउण दी निशानी है, और एक निम्रता दी निशानी है, ते निम्रता वाले नूं ही प्राप्ति है, ਹੰਗਤਾ ਵਾਲੇ ਨੂੰ ਨਹੀਂ, ਮਾੜਾ ਮਾਣ ਜਾ ਕਰਨ ਵਾਲੇ ਨੂੰ ਨਹੀਂ, ਨਿਮਰਤਾ ਵਾਲੇ ਨੂੰ। ਹੇ ਪਾਤਸ਼ਾਹ, ਜੋ ਮੇਰੇ ਮਨ ਵਿੱਚ ਹੈ, ਮੇਰੇ ਚਿੱਤ ਵਿੱਚ ਹੈ, ਉਹ ਤੁਸੀਂ ਮੇਰੀ ਵਿਧੀ ਨੂੰ, ਮੇਰੀ ਹਾਲਤ ਨੂੰ, ਮੇਰੀ ਇਸ ਗੱਲਬਾਤ ਨੂੰ ਤੁਸੀਂ ਬਹੁਤ ਅੱਛੀ ਤਰ੍ਹਾਂ ਜਾਣਦੇ ਹੋ। ਇਹ ਹੈ ਸ਼ਰਧਾ, ਇਹ ਹੈ ਸਿੱਖੀ ਦੀ ਨਿਸ਼ਾਨੀ।
ਆਨੰਦਨ ਨਾਮ ਜਪੀ ਸੁਖ ਪਾਈ।
ਇਸੇ ਕਰਕੇ ਮੈਂ ਰਾਤ ਦਿਨੇ ਨਾਮ ਜਪ ਰਿਹਾ ਤੇ ਸੁਖ ਪਾ ਰਿਹਾ, ਤੇ ਤੁਸੀਂ ਮੇਰੇ ਅੰਦਰ ਦੀ ਗੱਲ ਨੂੰ ਜਾਣਦੇ ਹੋ, ਤੁਸੀਂ ਜਾਣਦੇ ਹੋ। ਮੈਨੂੰ ਦੱਸਣ ਦੀ ਲੋੜ ਨਹੀਂ ਵੀ ਮੈਂ ਸਿੱਖ ਹਾਂ, ਮੈਂ ਰਾਤ ਦਿਨੇ ਬਾਣੀ ਪੜ੍ਹਦਾ, ਮੈਂ ਨਿਤਨੇਮ ਕਰਦਾ, ਵੀ ਮੈਨੂੰ ਕੁਝ ਮਿਲਦਾ ਕਿਉਂ ਨਹੀਂ। ਮੇਰੇ ਪਾਤਸ਼ਾਹ ਫਰਮਾਉਂਦੇ ਨੇ ਪਰਮੇਸ਼ਰ ਜਾਣ ਰਿਹਾ, ਸਭ ਕੁਝ ਜਾਣ ਰਿਹਾ। ਤੇਰੀ ਕਮਜ਼ੋਰੀ, ਤੇਰੀ ਨਾ ਕਮਜ਼ੋਰੀ, ਤੇਰਾ ਗੁਰਦੁਆਰੇ ਆਇਆ ਨਾ ਆਇਆ, ਬਾਣੀ ਪੜ੍ਹੀ ਨਾ ਪੜ੍ਹੀ, ਸਵੈ ਪ੍ਰਯੋਜਨੀ ਮਤਲਬ ਪ੍ਰਸਤੀ ਪਰਉਪਕਾਰੀ, ਉਹ ਪ੍ਰਭੂ ਜਾਣ ਰਿਹਾ, ਉਹ ਸਮਝ ਰਿਹਾ ਤੂੰ ਸੇਵਾ ਕਿਉਂ ਕੀਤੀ, ਤੂੰ ਬਾਣੀ ਕਿਉਂ ਪੜ੍ਹੀ, ਉਹ ਸਭ ਕੁਝ ਸਮਝ ਰਿਹਾ। ਤੇਰੇ ਦਿਲ ਦੀ ਗੱਲ ਨੂੰ ਉਹ ਬਿਲਕੁਲ ਸਮਝ ਰਿਹਾ, ਕਿਉਂਕਿ ਉਹ ਘੱਟ ਘੱਟ ਕੇ ਅੰਤਰ ਕੀ ਜਾਣਤ, ਉਹ ਦਿਲਾਂ ਦਿਲਾਂ ਦੀ ਜਾਣਦਾ, ਉਹ ਸਭ ਕੁਝ ਜਾਣ ਰਿਹਾ। ਇਸੇ ਵਾਸਤੇ ਮੈਨੂੰ ਰੌਲਾ ਪਾਉਣ ਦੀ ਲੋੜ ਨਹੀਂ, ਦੱਸਣ ਦੀ ਲੋੜ ਨਹੀਂ। ਮੇਰੇ ਪਾਤਸ਼ਾਹ, ਮੈਂ ਤੇ ਅਨ ਦਿਨ ਨਾਮ ਜਪੀ, ਮੈਂ ਰਾਤ ਦਿਨੇ ਤੇਰਾ ਨਾਮ ਜਪ ਰਿਹਾ, ਮੈਂ ਜੁੜਿਆ ਹੋਇਆ। ਇਹ ਸ਼ਾਇਦ ਐਸੇ ਬੰਦਿਆਂ ਨੂੰ ਕਿਹਾ ਹੋਵੇ। ਕਈ ਆਦਮੀ ਆਖਦੇ ਨੇ, ਕਹਿੰਦੇ ਵੇਖਿਆ ਬਾਬਾ ਬਾਣੀ ਪੜ੍ਹ ਕੇ ਵੀ ਵੇਖ ਲਿਆ, ਸਿਮਰਨ ਕਰਕੇ ਵੀ ਵੇਖ ਲਿਆ। ਤੇ ਮੇਰੇ ਪਾਤਸ਼ਾਹ ਕਹਿੰਦੇ, ਜੇ ਤੂੰ ਬਾਣੀ ਪੜ੍ਹ ਕੇ ਸਿਮਰਨ ਕਰਕੇ ਇਹ ਹੀ ਗੱਲ ਕਹਿਣੀ ਸੀ ਤੇ ਉਹਨੂੰ ਪਹਿਲਾਂ ਪਤਾ ਸੀ ਤੂੰ ਆਹ ਹੀ ਗੱਲ ਕਹਿਣੀ ਹੈ, ਤੇ ਜੇ ਤੈਨੂੰ ਕੁਝ ਪ੍ਰਾਪਤ ਹੋ ਗਿਆ ਤੇ ਫੇਰ ਵੀ ਤੂੰ ਹੰਕਾਰ ਹੀ ਕਰਨਾ, ਵੇਖਿਆ ਮੈਂ ਹੀ ਬਾਬੇ ਕੋਲੋਂ ਸਭ ਕੁਝ ਲੈ ਲਿਆ। ਉਹ ਸਭ ਤੇਰੇ ਦਿਲ ਦੀ ਅੰਦਰ ਦੀ ਭਾਵਨਾ ਨੂੰ ਗੱਲ ਨੂੰ ਜਾਣ ਰਿਹਾ। ਇੱਥੇ ਨਿਮਰਤਾ ਨੂੰ ਫਲ ਲੱਗਦੇ ਨੇ, ਇਸੇ ਕਿਤੇ ਭਾਵਨਾ ਨੂੰ ਕਿਤੇ ਸ਼ਰਧਾ ਨੂੰ ਫਲ ਲੱਗਦੇ ਨੇ, ਨਹੀਂ ਤਾਂ ਭਾਵਨਾ ਵਿਹੀਨ ਜੱਕ ਜਾ ਰਹੇ ਹੀ ਜ਼ਰਤ ਹੈ। ਇਹ ਭਾਵਨਾ ਇਸ ਸੰਗਤ ਵਿੱਚੋਂ ਬੈਠਿਆਂ ਪ੍ਰਾਪਤ ਹੋਣੀ ਹੈ। ਭਗਤ ਰਵਿਦਾਸ ਜੀ ਆਖਦੇ ਨੇ, ਸਾਧ ਸੰਗਤ ਬਿਨ ਭਾਵ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ, ਕਹਿ ਰਵਿਦਾਸ ਇੱਕ ਬੇਨਤੀ ਹਰ ਸਿਉਂ, ਪੈਜ ਰੱਖੋ ਰਾਜਾ ਰਾਮ ਮੇਰੀ। ਇਹ ਬਖਸ਼ਾਂ ਦਾ ਭੰਡਾਰ ਕਰ ਹੈ। ਮੈਂ ਰਾਤ ਦਿਨੇ ਇਸੇ ਕਰਕੇ ਨਾਮ ਜਪ ਰਿਹਾ, ਤਾਂਹੀਓ ਸੁਖ ਪਾ ਰਿਹਾ ਹਾਂ, ਪ੍ਰਾਪਤ ਕਰ ਰਿਹਾ ਹਾਂ।
ਨਿਤ ਜੀਵਾ ਆਸ ਹਰ ਤੇਰੀ।
ਇਹ ਪਰਮੇਸ਼ਰ, ਮੈਂ ਤੇਰੀ ਆਸ ਤੇ ਜੀ ਰਿਹਾ, ਮੈਨੂੰ ਹੋਰ ਕਿਸੇ ਦੀ ਆਸ ਨਹੀਂ, ਸਿਰਫ ਤੇਰੀ ਆਸ, ਤੇਰੀ ਆਸ ਤੇ ਮੈਂ ਜੀ ਰਿਹਾ ਹਾਂ। ਮੈਨੂੰ ਵਿਸ਼ਵਾਸ ਹੈ, ਪੂਰਨ ਭਰੋਸਾ ਹੈ, ਮੈਨੂੰ ਪੂਰਨ ਆਸ ਹੈ, ਤੂੰ ਬਖਸ਼ਿਸ਼ ਕਰੇਗਾ।
ਗੁਰ ਸਤਿਗੁਰ ਦਾਤੇ ਪੰਥ ਬਤਾਇਆ।
ਇਹ ਤੈਨੂੰ ਸਿੱਖਾ ਰਸਤਾ ਕਿੱਥੋਂ ਮਿਲਿਆ? ਇਹ ਮੇਰਾ ਰਸਤਾ ਆਪਣਾ ਨਹੀਂ ਗ੍ਰਹਿਣ ਕੀਤਾ ਹੋਇਆ, ਨਹੀਂ ਨਹੀਂ, ਇਹ ਰਸਤਾ ਗੁਰੂ ਸੱਚੇ ਸਤਿਗੁਰੂ ਦਾਤਾਂ ਦੇ ਭੰਡਾਰੇ ਮਾਲਕ ਨੇ ਇਹ ਪੰਥ ਰਸਤਾ ਬਤਾਇਆ ਦੱਸਿਆ। ਪਰ ਕਈ ਸਾਧ ਪਤਾ ਕੀ ਆਖਦੇ ਨੇ, ਉਹ ਕਹਿੰਦੇ ਮੈਂ ਤੈਨੂੰ ਰਸਤਾ ਦੱਸਿਆ, ਤੂੰ ਮੇਰੇ ਕੋਲ ਆ, ਮੈਂ ਤੈਨੂੰ ਰਸਤਾ ਦੱਸਾਂ। ਨਹੀਂ, ਧੰਨ ਗੁਰੂ ਰਾਮਦਾਸ ਆਖਦੇ ਨੇ, ਮੈਨੂੰ ਇਹ ਰਸਤਾ ਗੁਰੂ ਅਮਰਦਾਸ ਸਾਹਿਬ ਜੀ ਨੇ ਦੱਸਿਆ, ਆਓ ਤੁਹਾਨੂੰ ਰਸਤਾ ਦੱਸੀਏ, ਕਿਹੜਾ ਜਿਹੜਾ ਰਸਤਾ ਮੈਨੂੰ ਗੁਰੂ ਅਮਰਦਾਸ ਸਾਹਿਬ ਜੀ ਨੇ ਦੱਸਿਆ। ਕਹੋ ਗੱਜ ਕੇ ਸਤਨਾ, ਇੱਥੇ ਘੱਟ ਹੀ ਕੋਈ ਬੰਦਾ ਮਿਲੇਗਾ ਜਿਹੜਾ ਇਹ ਗੱਲ ਕਹੇ ਵੀ ਆਓ ਤੈਨੂੰ ਮੈਂ ਗੁਣ ਦੇਵਾਂ ਜਿਹੜਾ ਮੈਂ ਆਪਣੇ ਗੁਰੂ ਕੋਲੋਂ, ਮੈਂ ਆਪਣੇ ਉਸਤਾਦ ਕੋਲੋਂ ਲਿਆ। ਨਾ, ਇਹ ਗੱਲ ਜ਼ਿਆਦੀ ਵਜਨ ਵਾਲੀ ਸਮਝਦੇ ਨੇ ਵੀ ਮੈਂ ਤੈਨੂੰ ਗੁਣ ਦਿਆਂ ਜਿਹੜਾ ਮੇਰੇ ਕੋਲ ਗੁਣ ਹੈ, ਜਿਹੜਾ ਮੈਂ ਮੇਰੇ ਕੋਲੋਂ ਲਿਆ। ਇਹ ਰਸਤਾ ਕਿਸੇ ਸੰਤ ਦਾ ਨਹੀਂ, ਕਿਸੇ ਸਾਧ ਦਾ ਨਹੀਂ, ਕਿਸੇ ਵਿਦਵਾਨ ਦਾ ਨਹੀਂ, ਕਿਸੇ ਕਥਾਵਾਚਕ ਦਾ ਨਹੀਂ, ਕਿਸੇ ਰਾਗੀ ਦਾ ਨਹੀਂ, ਇਹ ਰਸਤਾ ਹੈ ਗੁਰੂ ਸਾਹਿਬ ਦਾ। ਜੇ ਅਸੀਂ ਕਹਾਂਗੇ ਨਾ ਇਹ ਮੈਂ ਰਸਤਾ ਦੱਸਿਆ, ਸਾਡਾ ਰਸਤਾ ਹੈ, ਤੇ ਫਿਰ ਗੁਰੂ ਰਾਮਦਾਸ ਸਾਹਿਬ ਨੇ ਪੁੱਛਣਾ ਉੱਥੇ ਦਰਗਾਹ ਵਿੱਚ, ਭਾਈ ਮੈਂ ਤਾਂ ਗੁਰਬਾਣੀ ਦੀ ਪੰਕਤੀ 'ਚ ਕਿਹਾ ਸੀ ਵੀ ਜਿਹੜਾ ਰਸਤਾ ਮੈਨੂੰ ਗੁਰੂ ਅਮਰਦਾਸ ਸਾਹਿਬ ਜੀ ਨੇ ਦੱਸਿਆ, ਤੇ ਤੂੰ ਕਹਿਣਾ ਸੀ ਵੀ ਗੁਰੂ ਰਾਮਦਾਸ ਸਾਹਿਬ ਜੀ ਕੋਲੋਂ ਸੁਣਿਆ ਵੀ ਗੁਰੂ ਅਮਰਦਾਸ ਸਾਹਿਬ ਜੀ ਨੇ ਦੱਸਿਆ, ਇਹ ਤੂੰ ਝੂਠ ਬੋਲਦਾ ਰਿਹਾ, ਮੈਂ ਹੀ ਰਸਤਾ ਦੱਸਦਾ ਪਿਆ। ਪਤਾ ਕਦੋਂ? ਜਦੋਂ ਕਿਸੇ ਪਖੰਡੀ ਨੂੰ ਗੁਰੂ ਧਾਰਨ ਕਰ ਲੈਂਦੇ ਹੋ ਤੇ ਕਹੀਦਾ ਉਹ ਗੁਰੂ ਵਾਲੇ ਬਣੋ, ਕਹਿੰਦੇ ਜੀ ਗੁਰੂ ਵਾਲੇ ਬਣੀ ਹੋਈ ਆ, ਬਣਿਆ ਹੋਇਆ, ਮੈਂ ਗੁਰੂ ਧਾਰਨ ਕੀਤਾ ਹੋਇਆ। ਬਈ ਉਹ ਗੁਰੂ ਥੋੜਾ, ਗੁਰੂ ਤਾਂ ਗੁਰੂ ਨਾਨਕ ਦੇਵ ਜੀ ਨੇ। ਤੇ ਉਹ ਭੈਣ ਆਖਦੀ ਆ ਉਹ ਵੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਪੜ੍ਹਦਾ, ਭਾਈ ਜੀ ਉਹ ਵੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਪੜ੍ਹਦਾ, ਉਹ ਵੀ ਗੁਰੂ ਨਾਨਕ ਦੇਵ ਜੀ ਨੂੰ ਮੰਨਦਾ, ਤੇ ਤੂੰ ਜ਼ਰੂਰ ਉਹਨੂੰ ਮੰਨਣਾ, ਤੂੰ ਵੀ ਗੁਰੂ ਨਾਨਕ ਦੇਵ ਜੀ ਨੂੰ ਮੰਨ, ਤੂੰ ਰਸਤਾ ਪੁੱਛਣਾ ਪੁੱਛ ਲੈ। ਕੋਈ ਰਸਤਾ ਭੁੱਲ ਗਿਆ ਸੀ ਤੇ ਕਿਸੇ ਵੀਰ ਨੂੰ ਪੁੱਛਿਆ ਤੇ ਮੈਨੂੰ ਰਸਤਾ ਦੱਸ ਦੇ, ਉਹਨੇ ਪਾਰ ਪ੍ਰਚਾਰ ਕੀਤਾ, ਰਸਤਾ ਦੱਸ ਦਿੱਤਾ, ਪਿਤਾ ਜੀ ਰਸਤਾ ਦੱਸ ਦਿਓ, ਵੀਰ ਜੀ ਰਸਤਾ ਦੱਸ ਦਿਓ, ਜੀ ਰਸਤਾ ਦੱਸ ਦਿਓ, ਦੱਸ ਦਿੱਤਾ ਉਹਨੇ। ਤੇ ਪਿਓ ਨੇ ਥੋੜਾ ਬਣ ਜਾਣਾ ਹੁਣ ਰਸਤੇ ਦੱਸਣ ਵਾਲੇ ਨੇ, ਹੁਣ ਤੇ ਰਸਤਾ ਦੱਸਿਆ। ਪਿਓ ਤੇ ਉਹ ਹੈ ਜਿੱਥੇ ਜਾ ਰਹੇ ਹੈ, ਜਿੱਥੇ ਜਾ ਰਹੀ ਹੈ, ਖਸਮ ਉਹ ਹੈ ਜਿੱਥੇ ਜਾ ਰਹੀ ਹੈ, ਜਿੱਥੇ ਜਾ ਰਹੇ ਹੈ, ਤੇ ਰਸਤਾ ਦੱਸਣ ਵਾਲਾ ਖਸਮ ਨਹੀਂ ਬਣ ਗਿਆ, ਖਸਮ ਉਹ ਹੀ ਹੈ। ਕਿਉਂਕਿ ਕੁਝ ਸਾਹਿਬਾਂ ਨੇ ਇਹੋ ਜਿਹੀ ਡਰਾਮੇਬਾਜ਼ੀ ਬਣਾਈ ਵੀ ਹੋਈ ਹੈ, ਉਹ ਸਭ ਕੁਝ ਗੁਰਬਾਣੀ ਵਿੱਚੋਂ ਦੱਸ ਕੇ ਤੇ ਫਿਰ ਆਪ ਹੀ ਸਭ ਕੁਝ ਬਣ ਜਾਂਦੇ ਨੇ, ਆਪਣੇ ਤੱਕ ਹੀ ਰੱਖਦੇ ਨੇ, ਅਗਾਂਹ ਨਹੀਂ ਚੱਲਣ ਦਿੰਦੇ, ਅਗਾਂਹ ਨਹੀਂ ਤੁਰਨ ਦਿੰਦੇ। ਰਸਤਾ ਪੁੱਛਣ ਵਾਲੇ ਤੋਂ ਰਸਤਾ ਪੁੱਛ ਲਿਆ ਉਹਦਾ ਧੰਨਵਾਦ ਕਰ ਦਿਓ, ਉਹਦੀ ਸੇਵਾ ਕਰ ਦਿਓ, ਉਹਦਾ ਧੰਨਵਾਦ ਕਰ ਦਿਓ, ਪਰ ਉਹਨੂੰ ਮਾਲਕ ਨਹੀਂ ਬਣਾਉਣਾ। ਇਸ ਵਾਸਤੇ ਮੇਰੇ ਪਾਤਸ਼ਾਹ ਜੀ ਫਰਮਾ ਰਹੇ ਨੇ, ਜਿਹੜੇ ਮਾਲਕ ਬਣਨ ਵਾਲੇ ਤੇ ਮਾਲਕ ਬਣਾਉਣ ਵਾਲੇ ਤੇ ਇਸ ਤਰ੍ਹਾਂ ਦਿਆਂ ਨੂੰ ਸਰੋਪੇ ਦੇਣ ਵਾਲੇ ਤੇ ਲੈਣ ਵਾਲੇ ਨੇ ਨਾ, ਉਹਨਾਂ ਬਾਰੇ ਮੇਰੇ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ, ਕੁਲਹਾਂ ਦਿੰਦੇ ਬਾਵਲੇ ਲੈਂਦੇ ਵੱਡੇ ਨ ਲੱਜ, ਚੂਹਾ ਖੱਡ ਨਾ ਮਾਵਈ ਤਿੱਕਲ ਬੰਨੈ ਛੱਜ। ਸਮਝਣਾ ਹੀ ਗੁਰਮਤ ਹੈ, ਸਮਝਣਾ ਹੀ ਗੁਰਸਿੱਖੀ ਹੈ, ਪਰ ਗੁਰਸਿੱਖੀ ਨੂੰ ਸਮਝਣਾ ਸੌਖਾ ਨਹੀਂ, ਬਹੁਤ ਔਖਾ। ਧੰਨ ਗੁਰੂ ਗਰੀਬ ਨਿਵਾਸ ਸਾਹਿਬ ਫਰਮਾਉਂਦੇ ਨੇ ਕਿ ਇਹ ਰਸਤਾ ਗੁਰਸਿੱਖੋ ਮੇਰਾ ਨਹੀਂ ਜੇ ਬਣਾਇਆ ਹੋਇਆ, ਬਲਿਹਾਰ ਜਾਈਏ ਇਤਨੀ ਨਿਮਰਤਾ। ਮਹਾਰਾਜ ਦੱਸੋ ਫਿਰ ਕਿਸ ਤਰ੍ਹਾਂ ਬਣਾਇਆ ਹੋਇਆ? ਤਾਂ ਫਰਮਾਉਂਦੇ ਹਨ ਗੁਰ
ਗੁਰ ਸਤਿਗੁਰ ਦਾਤ ਪੰਥ ਬਤਾਇਆ,
ਇਹ ਗੁਰੂ ਸੱਚੇ ਗੁਰੂ ਗੁਰੂ ਅਮਰਦਾਸ ਸਾਹਿਬ ਜੀ ਦਾ ਰਸਤਾ ਹੈ ਬਤਾਇਆ ਦੱਸਿਆ ਹੋਇਆ,
ਹਰ ਮਿਲਿਆ ਆਏ ਪ੍ਰਭ ਮੇਰੀ,
ਇਸ ਰਸਤੇ ਤੇ ਚੱਲਣ ਕਰਕੇ ਉਹ ਹਰੀ ਪ੍ਰਭੂ ਮੈਨੂੰ ਮਿਲ ਪਿਆ, ਕੇ
ਆਨੰਦਨ ਆਨੰਦ ਪਿਆ ਵਡ ਭਾਗੀ।
ਹੁਣ ਰਾਤ ਦਿਨੇ ਆਨੰਦ ਪ੍ਰਾਪਤ ਹੋ ਗਿਆ, ਆਨੰਦ ਹਿਰਦੇ ਦੇ ਵਿੱਚ ਖੇੜਾ, ਚਿਹਰੇ ਦੇ ਉੱਪਰ ਖੁਸ਼ੀ, ਮਨ ਦੇ ਵਿੱਚ ਵੱਡ ਭਾਗੀ, ਭਾਗਾਂ ਵਾਲੇ ਬਣ ਗਏ ਹਾਂ, ਵੱਡ ਭਾਗੀ ਹੋ ਗਏ ਹਾਂ।
ਸਭ ਆਸ ਪੁੱਜੀ ਜਨ ਤੇਰੀ,
ਮੇਰੀ ਜਨ ਸੇਵਕ ਦੀ ਇਹ ਆਸ ਸਾਰੀ ਪੂਰੀ ਹੋ ਗਈ ਜੋ ਮਨ ਦੇ ਅੰਦਰ ਸੀ, ਲੋਚ ਲੋਚ ਘਨੇਰੀ, ਮੇਰਾ ਮਨ ਤਨ ਲੋਚ ਘਨੇਰੀ, ਹਰ ਦਰਸ ਦਿਖਾਵੋ, ਉਹ ਮੇਰੇ ਮਨ ਦੀ ਜਿਹੜੀ ਲੋਚ ਸੀ, ਚਾਹ ਸੀ, ਪੂਰੀ ਹੋ ਗਈ।
ਜਗਨਨਾਥ ਜਗਦੀਸ਼ਰ ਕਰਤੇ,
ਜਗਨਨਾਥ ਜਗਤ ਦੇ ਨਾਥ ਮਾਲਕ, ਜਗਦੀਸ਼ਰ ਜਗਤ ਦੇ ਈਸ਼ਵਰ, ਕਰਤੇ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਸਤੇ ਕਰਨ ਵਾਲੇ, ਸਭ ਵਸਗਤ ਹੈ ਹਰ ਕੇਰੀ, ਸਭ ਕੁਝ ਹੈ ਹਰੀ ਪਰਮੇਸ਼ਰ ਤੇਰੇ ਵਸ ਹੈ। ਜਗਨਨਾਥ ਜਗਦੀਸ਼ਰ ਕਰਤੇ ਹਰ, ਇਹ ਪਰਮੇਸ਼ਰ ਨੂੰ ਸੰਬੋਧਨ ਕੀਤਾ ਹੈ, ਬੜੇ ਪਿਆਰ ਨਾਲ ਚਾਰ ਨਾਮ ਲੈ ਕੇ ਉਸ ਪਰਮਾਤਮਾ ਦੇ, ਫਿਰ ਬੇਨਤੀ ਕੀਤੀ ਹੈ, ਸਭ ਵਸਗਤ ਹੈ ਤੇਰੀ, ਸਾਰੀ ਤੇਰੇ ਹੀ ਵਸ ਵਿੱਚ ਹੈ, ਸਭ ਕੁਝ ਤੇਰੇ ਵਸ ਵਿੱਚ ਹੈ ਹੇ ਪਰਮੇਸ਼ਰ।
ਜਨ ਨਾਨਕ ਸਰਣਾਗਤ ਆਏ,
ਅਸੀਂ ਤੇਰੀ ਸ਼ਰਨ ਵਿੱਚ ਆਏ ਹਾਂ। ਬੇਅੰਤ ਵਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਪਾਠ ਆ ਰਿਹਾ, ਇਸ ਨੂੰ ਸੰਬੰਧਿਤ ਪਾਠ ਕਿਹਾ ਜਾਂਦਾ। ਜਿੰਨੇ ਵੀ ਪਾਠੀ ਸਿੰਘ ਸੁਣਦੇ ਹੋ, ਖਿਆਲ ਕਰ ਲਓ ਮੇਰੀਆਂ ਭੈਣਾਂ ਪਾਠ ਕਰਨ ਵਾਲੀਆਂ, ਜਦੋਂ ਵੀ ਇਸ ਪਾਠ ਨੂੰ ਕਰਨਾ, ਇਹਨੂੰ ਪੜ੍ਹਨਾ ਸਰਣਾਗਤ, ਸਰਣਾਗਤ ਸੰਬੰਧਿਤ ਪਾਠ ਹੈ। ਇੱਕ ਪਾਠ ਇਕੱਠਾ ਹੁੰਦਾ, ਇੱਕ ਅਲੱਗ ਹੁੰਦਾ, ਇੱਕ ਸੰਬੰਧਿਤ ਹੁੰਦਾ। ਸੰਬੰਧਿਤ ਉਸ ਨੂੰ ਕਹਿੰਦੇ ਨੇ, ਪਾਠ ਇਕੱਠਾ ਹੀ ਹੈ, ਬੋਲਣ ਵਿੱਚ ਅਲੱਗ ਕਰਨਾ। ਸਰਣਾਗਤ ਅਰਥ ਵੀ ਅਲੱਗ ਅਲੱਗ ਅੱਖਰਾਂ ਨਾਲ ਹੀ ਬਣੇਗਾ। ਸਰਣਾ ਸਰਣ ਵਿੱਚ, ਤੇ ਗਤ ਨਾਮ ਹੈ ਪ੍ਰਾਪਤੀ ਦਾ, ਆਉਣ ਦਾ, ਤੇਰੀ ਸਰਣ ਵਿੱਚ ਆਏ ਹਾਂ। तेरी शरण नू प्राप्त होया हे पातशाह जी।
हर राखो पैज जन केरी,
साडे जन सेवकां दी पैज प्रतिज्ञा इज्जत रख लो, क्योंकि यह कलयुग जेड़ा इन्हें सौ खाधी हुई है, तो मैं किसी की इज्जत रहन नहीं देनी। इस कलयुग ने जपियां दे जाप, तपियां दे ताप, सतियां दे सत तोड़ दिते, खत्म कर दिते। इस वास्ते मैं इस कलयुग तो डरिया होया बेनती करदा, पातशाह कृपा करो, मेरी भी इज्जत रखियो, मेरी भी पैज रखियो। जरूर पैज रखी जाएगी, पर जे मन दे अंदर यह होवेगा कि अजहो सो नाओ समुंदर में है, क्या जानना क्या होवे, जरूर इज्जत रखी जाएगी। नहीं तो नारद ने बांदर का मूंह लवाया, ब्रह्मा ने अपना सिर बढ़ाया, विष्णु नू श्राप मिलिया, जैमल मुनि नू पुठा लमकना पिया। ये कुछ होया, ग्वाले रोवै जनमेजा खोए गया भुल गया। रोया परशुराम उदों जदों उसने कहा भी मेरा कुहाड़ा ही सब कुछ कर सकता, रोया। गुरु साहब ने गुरबाणी में लिखा, परशुराम रोवै घर आया, रोया उदों। इस वास्ते मेरे पातशाह जी फरमाते ने, एडिया एडिया नू रोना पिया, रोया। इस कलयुग ने रामचंद्र नू रोया, रावण नू रोया, ये स्वर्ग दा देवता 33 करोड़ देवते दा राजा, स्वर्ग दा राजा, राजा इंद्र, सहंसर दान दे इंद्र रोया। इन्हां नू रवाउणा कीता उस परमेश्वर ने, इन्हां कर्मां ने। इस वास्ते जेड़े कर्म ते जेड़ा कलयुग रवाउण वाला है, मेरे पातशाह मेरी पैज रखियो, मैनू बचा लियो, इस तो कृपा करियो। जे ये बेनती करांगे क्यों नहीं सतगुरु बचाउणगे, दयाल ने, सतगुरु सदा दयाल है भाई, जरूर बख्शिश करनगे। हमेशा बंदा उदों ही ठेडे खांदा जदों बंदा कुछ अपना तो लै आउंदा, कुछ बन जांदा, कुछ समझ लैंदा अपने आप नूं। नहीं, जदों सब कुछ उस परमात्मा दा समझ करके ते बेनती करिए, हर दर्स दिखावो मेरा मन तन लोच कनेरी, राम मेरा मन तन लोच मिलन हर केरी, उदों जरूर बख्शिश होवेगी। सो मेरे साहब जी सानूं इह जाच दस रहे ने, करो अपने पातशाह अगे बेनत, मेरे साहब जी साडी इज्जत रख लवो, इस कलयुग तो बचा लवो, जो सब दियां इज्जतां लाउण ते तुलिया होया है।
गौड़ी पूर्वी महला चौथा,
धन गुरु रामदास साहब जी फरमा रहे हन,
एहो मनवा खिन ना टिकै बहु रंगी।
जिन्ना चिर तक मन दा टिकाओ नहीं बनदा, गुरु साहब दे शब्द नाल नहीं जुड़दा, मन दा टिकाओ नहीं बनदा, उन्ना चिर तक इंसान नू सुख नहीं मिल सकदा। क्योंकि सुख ना ही बहुत है धन खाटे, सुख ना ही पेखे निरत नाटे, सुख ना ही बहुदेश कमाए, सर्व सुखा हर हर गुण गाए। एक चित जिह एक छिन ध्यायो, काल फास के बीच ना आयो। धन धन राजा जनक है, जिन सिमरन कियो बबेक, एक घड़ी के सिमरन पापी तरे अनेक, संत बाणी विच लिखिया होया। ये दाता ये बख्शियां उदों ही प्राप्त हुंदियां जदों मन दा टिकाओ बन जाए। मन दे टिकाओ नाल ही शांति, मन दे टिकाओ नाल ही आनंद, ਮਨ ਦੇ ਟਿਕਾਓ ਨਾਲ ਹੀ ਸੰਤੋਖ, ਮਨ ਦੇ ਟਿਕਾਓ ਨਾਲ ਹੀ ਆਤਮਕ ਆਨੰਦ, ਮਨ ਦੇ ਟਿਕਾਓ ਨਾਲ ਹੀ ਬੰਦਾ ਭਾਣਾ ਮੰਨ ਸਕਦਾ, ਨਹੀਂ ਤਾਂ ਗੁਰੂ ਦਾ ਭਾਣਾ ਮੰਨਣਾ ਬਹੁਤ ਔਖਾ ਹੈ, ਬਹੁਤ ਕਠਿਨ ਹੈ। ਜਿੰਨਾ ਚਿਰ ਮਨ ਦਾ ਟਿਕਾਓ ਨਹੀਂ, ਉਨਾ ਚਿਰ ਤੱਕ ਇਹ ਸ਼ੁਭ ਗੁਣ ਅੰਦਰ ਉਤਪੰਨ ਨਹੀਂ ਹੋ ਸਕਦੇ, ਤੇ ਜਿੰਨਾ ਚਿਰ ਤੱਕ ਖੇਤੀ ਉਤਪੰਨ ਹੀ ਨਹੀਂ ਹੁੰਦੀ, ਉਸ ਨੂੰ ਫੁੱਲ ਹੀ ਨਹੀਂ ਲੱਗਦੇ, ਫਲ ਹੀ ਨਹੀਂ ਲੱਗਦੇ, ਤੇ ਬੰਦਾ ਧਨੀ ਕਿੱਥੋਂ ਬਣ ਜਾਵੇਗਾ? ਨਹੀਂ ਬਣ ਸਕਦਾ। ਪਰ ਜਦੋਂ ਕਰਣਾ, ਮੁਰਤਾ, ਮੈਤਰੀ ਦੀਆਂ ਟਹਿਣੀਆਂ ਨਿਕਲ, ਗਿਆਨ ਦੇ ਫੁੱਲ ਲੱਗਣ, ਬ੍ਰਹਮ ਗਿਆਨ ਰੂਪੀ ਫਲ ਪ੍ਰਾਪਤ ਹੋਣ, ਤਾਂ ਹੀ ਪਰਮੇਸ਼ਰ ਦੀ ਦਰਗਾਹ ਵਿੱਚ ਸਤਿਕਾਰਯੋਗ ਸਤਿਕਾਰੇ ਜਾਵਾਂਗੇ, ਤਾਂ ਹੀ ਉਹ ਪ੍ਰਾਪਤੀ ਹੋਵੇਗੀ ਜਿਸ ਪ੍ਰਾਪਤੀ ਵਾਸਤੇ ਹਜ਼ਾਰਾਂ ਦੀ ਕੋਸ਼ਿਸ਼ ਹੈ, ਤਾਂਘ ਹੈ, ਚਾਹ ਹੈ। ਮਨੂਆ ਇਹੋ ਮਨੂਆ ਖਿੰਨ ਨਾ ਟਿਕੈ, ਮੇਰੇ ਸਾਹਿਬ ਜੀ ਕਹਿੰਦੇ ਮਨ ਆਪਣੇ ਆਪ ਇੱਕ ਖਿੰਨ ਮਾਤਰ ਵੀ ਨਹੀਂ ਟਿਕਦਾ। ਖਿੰਨ ਹੈ, ਅੱਖ ਝਮਕਣ ਵਿੱਚ ਦੋ ਖਿੰਨ ਲੱਗ ਜਾਂਦੇ ਨੇ, ਘਾਟ ਸ਼ਬਦ ਕਹਿੰਦੇ ਆ ਦੋ ਖਿੰਨ ਗੁਜ਼ਰ ਜਾਂਦੇ ਨੇ। ਪਿੱਪਲ ਦੇ ਪੱਤੇ ਵਿੱਚ ਸੂਈ ਨਾਲ ਛੇਕ ਕਰੀਏ ਤੇ ਖਿੰਨ ਤੋਂ ਵੱਧ ਸਮਾਂ ਗੁਜ਼ਰ ਗਿਆ। ਬੜੇ ਘੱਟ ਤੋਂ ਘੱਟ ਸਮੇਂ ਦਾ ਨਾਮ ਹੈ ਖਿੰਨ। ਇਹ ਖਿੰਨ ਮਾਤਰ ਵੀ ਮਨ ਨਹੀਂ ਟਿਕ ਸਕਦਾ ਆਪਣੇ ਆਪ, ਹਜ਼ਾਰਾਂ ਯਤਨਾਂ ਨਾਲ ਜੇ ਬੰਦਾ ਕਵੇ ਮੈਂ ਹੀ ਆਪਣੇ ਮਨ ਨੂੰ ਟਿਕਾ ਲਵਾਂਗਾ ਗੁਰੂ ਦੀ ਕਿਰਪਾ ਤੋਂ ਬਿਨਾਂ, ਗੁਰਮਤ ਤੋਂ ਬਿਨਾਂ, ਤਾਂ ਨਹੀਂ ਟਿਕ ਸਕਦਾ, ਕਦੇ ਹੀ ਨਹੀਂ ਟਿਕ ਸਕਦਾ। ਇਸ ਮਨ ਨੂੰ ਗੁਰੂ ਸਾਹਿਬ ਤਾਂ ਭਾਵੇਂ ਟਿਕਾ ਦੇਣ, ਨਹੀਂ ਤਾਂ ਨਹੀਂ ਟਿਕਦਾ। ਕਬੀਰ ਮਨ ਪੰਖੀ ਭਇਓ, ਉੱਡ ਉੱਡਦੈ ਦਿਸ ਜਾਏ, ਜੋ ਜੈਸੀ ਸੰਗਤ ਮਿਲੈ ਸੋ ਤੈ ਸੋ ਫਲ ਖਾਏ। ਖਿੰਨ ਮਾਤਰ ਵੀ ਇਹ ਮਨ ਨਹੀਂ ਟਿਕ ਸਕਦਾ ਜੀ। ਕਾਰਨ ਕੀ ਹੈ, ਕਿਉਂ ਨਹੀਂ ਟਿਕਦਾ? ਮੇਰੇ ਪਾਤਸ਼ਾਹ ਕਹਿੰਦੇ ਇਸ ਕਰਕੇ ਨਹੀਂ ਟਿਕਦਾ ਕਿ ਬਹੁ ਰੰਗੀ ਹੈ, ਇਹ ਮਨ ਬਹੁ ਰੰਗੀ ਹੈ। ਕੁਦਰਤ ਨੇ ਜਿਹੜਾ ਬਣਾਇਆ ਨਾ, ਬਣਾਇਆ ਹੀ ਬਹੁ ਰੰਗੀ ਹੈ। ਬਹੁ ਰੰਗੀ ਉਸ ਨੂੰ ਕਹਿੰਦੇ ਨੇ ਜਿਹੜਾ ਜਿਹਦੇ ਘੜੀ ਘੜੀ ਰੰਗ ਬਦਲਦੇ ਰਹਿਣ, ਇੱਕ ਰੰਗ ਨਾ ਰਹੇ, ਰੰਗ ਬਦਲਦੇ ਰਹਿਣ, ਵਿਚਾਰ ਬਦਲਦੀ ਰਹੇ, ਇੱਕ ਨਾਲ ਪਿਆਰ, ਇੱਕ ਪਿਆਰ ਨਹੀਂ ਹਜ਼ਾਰਾਂ ਪਿਆਰ, ਇੱਕ ਨਾਲ ਪਿਆਰ ਨਹੀਂ ਹਜ਼ਾਰਾਂ ਨਾਲ ਪਿਆਰ, ਹਜ਼ਾਰ ਤਰ੍ਹਾਂ ਦਾ ਪਿਆਰ, ਇਹ ਹੈ ਬਹੁ ਰੰਗੀ। ਜਿਹੜਾ ਇੱਕ ਹਾਲਤ ਵਿੱਚ ਨਾ ਰਹੇ, ਜਿਹਦੀ ਹਾਲਤ ਬਦਲਦੀ ਰਹੇ, ਉਸ ਨੂੰ ਕਹਿੰਦੇ ਨੇ ਬਹੁ ਰੰਗੀ। ਇਹ ਜਿਹੜਾ ਮਨ ਹੈ ਇਹ ਬਹੁ ਰੰਗੀ ਹੈ। ਇਹ ਮਨ ਐਸਾ ਕਬਹੂ ਜੀੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀੜਾ ਥਿਰਨਾ ਰਹਿਤ ਹੈ, ਚਾਰੇ ਕੁੰਟਾਂ ਪਾਲੇ। ਬਹੁ ਰੰਗੀ ਹੈ, ਜਦੋਂ ਕਥਾ ਸੁਣਦਾ ਨਾ ਉਦੋਂ ਇਹ ਗੁਰੂ ਦਾ ਬਣ ਜਾਂਦਾ, ਜਦੋਂ ਇਹ ਬਾਜ਼ਾਰ ਵਿੱਚ ਜਾਂਦਾ ਨਾ ਉਦੋਂ ਜੋ ਜੋ ਚੀਜ਼ ਇਹਦੇ ਸਾਹਮਣੇ ਆਉਂਦੀ ਹੈ ਮਨ ਉਹਦਾ ਬਣਦਾ ਜਾਂਦਾ। ਇਹ ਮਨ ਜਿੱਥੇ ਜਾਂਦਾ, ਜਿਹੋ ਜਿਹੀ ਸੰਗਤ ਵੇਖਦਾ, ਜਿਹੋ ਜਿਹੀਆਂ ਗੱਲਾਂ ਸੁਣਦਾ, ਉਹੋ ਜਿਹਾ ਬਣ ਜਾਂਦਾ। ਜੇ ਵਿਕਾਰਾਂ ਦੀਆਂ ਗੱਲਾਂ ਸੁਣੀਆਂ ਵਿਕਾਰੀ ਬਣ ਗਿਆ। ਜੇ ਕਿਸੇ ਨੇ ਇਹ ਗੱਲ ਕਹੀ ਹੈ ਜਿਹੜੀਆਂ ਜਿਹੜੇ ਮਾੜੇ ਕੰਮ ਕਰਦੇ ਨੇ ਉਹ ਸਦੋਂ ਚੰਗੇ ਨੇ, ਇਹ ਮਨ ਉਹੋ ਜਿਹਾ ਹੋ ਗਿਆ। ਜੇ ਕਿਤੇ ਕਥਾ ਕੀਰਤਨ ਵਿੱਚੋਂ ਇਹਨੂੰ ਡਰ ਪੈਦਾ ਹੋਇਆ ਤੇ ਤੇਰਾ ਹਾਲ ਆ ਹੋਣਾ, ਉੱਥੋਂ ਘਬਰਾ ਗਿਆ। ਜੇ ਇਸ ਨੂੰ ਕਿਸੇ ਨੇ ਬੁਰਿਆਈਆਂ ਵੱਲ ਸ਼ੇਰ ਬਣਾਉਣ ਲਈ ਪ੍ਰੇਰਣਾ ਦਿੱਤੀ ਹੈ ਤੇ ਉਦੋਂ ਨੂੰ ਉਹੋ ਜਿਹਾ ਹੋ ਗਿਆ। ਇਹ ਮਨ ਐਸਾ ਇੱਕ ਰੰਗੀ ਨਹੀਂ। ਇਹ ਵਿਚਾਰ ਨੂੰ ਸੁਣ ਕੇ ਬੰਦੇ ਨੂੰ ਰਵਾਉਣ ਲਈ ਮਜਬੂਰ ਹੋ ਜਾਂਦਾ, ਵਿਚਾਰ ਨੂੰ ਸੁਣ ਕੇ ਇਹ ਸਰੀਰ ਨੂੰ ਹਸਾਉਣ ਲਈ ਤਿਆਰ ਹੋ ਜਾਂਦਾ। ਪਹਿਲੇ ਮਨ ਦੀ ਪ੍ਰੇਰਣਾ ਹੁੰਦੀ ਹੈ, ਫਿਰ ਸਰੀਰ ਚੱਲਦਾ। ਇਹ ਖਿੰਨ ਖਿੰਨ ਕਾਲ ਵਿੱਚ ਹੈ। ਇਸ ਮਨ ਦੀ ਪ੍ਰੇਰਣਾ ਨਾਲ ਹੀ ਸੁਣਿਆ, ਮਨ ਦੀ ਪ੍ਰੇਰਣਾ ਨਾਲ ਹੀ ਇਹ ਡਾਕੇ ਮਾਰਨ ਲੱਗ ਪੈਂਦਾ, ਮਨ ਦੀ ਪ੍ਰੇਰਣਾ ਨਾਲ ਹੀ दस नौ की किरत कर लग पैंदा। मन की प्रेरणा नाल ही बंदा गुरुद्वारे आण के बैठदा ते मन की प्रेरणा नाल ही इहनू कथा चंगी नहीं लगती उठ के चले जांदा। आसे पासे तुरिया फिरेगा, इधर उधर तुरिया फिरना, बैठ के सुनना नहीं, टिकाउणा मगरों कहना मेरा मन नहीं टेकदा। मन टिकाया ही नहीं, मन टिके कित्थों? मन ते तूं आप ही खिलारी रखिया, मन नूं टिकाया नहीं। गुरुद्वारे आ जाण दा नाम मन टिकना नहीं। कहना मैं गुरुद्वारे भी गया सी, उत्थे भी मेरा मन नहीं टिकिया। तू टिकाया ही नहीं, तू बैठा ही नहीं, तू फिरदा ही रहा, गल्लां करदा रहा, तुरिया फिरिया, चाह पी ली, लंगर छक लिया, छका लिया, इधर उधर तुरिया फिरिया, मन टिकाया ही नहीं, एकाग्रता बनाई नहीं। मन टिकाया नहीं, मन टिके किवें? मन नूं टिकाया मन ने टिकना। मनुआ खिन ना टिकै बहुरंगी, ए बहुरंगी है। अते
दह दह दिस चल चल हाडे,
इहदी रफ्तार इहो जी है कि दसो दिशा दे विच ए चल चल के भज भज के ए फिरदा, हांडे थक भी जांदा, हम जांदा, फिर चलदा, फिर चलदा, इहदे दौड़ दौड़ के थक जांदा दसो दिशा विच। ते दह दह दिस दा अर्थ सैकड़े वाली भी बन जांदा। दह दह दिशा दो दो दिशा, दिशा किसी भी दो दिशा विचों एक दिशा निकल आउंदी है। चार दिशा ने चढ़दा लहिंदा उत्तर ते दक्षिण, ते जिथे विद्वानां नूं लोड़ पैंदी है वह अठ दिशा बना लैंदा। पूर्ब ते उत्तर इहदे विच एक दिशा बन गई, पूर्ब ते दक्षिण इहदे विच एक दिशा बन गई है, दक्षिण पछम पछम उत्तर दे विच दो दिशा बन गई ने। इन्हां दो दो दिशा दे विच जिन्नी मर्जी आ दिशा बनाई जाओ। इस पक्ष नूं मुख रख के दह दह दिस दा अर्थ बन जाएगा सौ सौ दिशा, भाव सैकड़े दिशा। साहिब गुरु पंचम पातशाह जी ने लिखिया धावो दशा अनेक प्रेम प्रभ कारणे, फिर अर्थ है वी बन जाएगा दह दह दिस चल चल हांडे, सैकड़े दिशा वल ए मन चल चल के दौड़ दौड़ के फिरदा विचरदा है।
गुर पूरा पाया बड़ भागी
जी, दसो फिर मन टिके किवें? मेरे साहब जी कहंदे सुनो किवें टिके, गुर पूरा पाया वड भागी, जिन्हां ने पूर्ण सतगुरु जी की प्राप्ति कर ली। पूर्ण सतगुरु जी की प्राप्ति कदों हुई? वड भागी जदों वड्डे पुणे की इच्छा मन विचों भज गई। जिन्ना चिर तक सी हम बड तब कुलीन, हम पंडित हम योगी सन्यासी, ज्ञानी गुणी सूर हम दाते, ए बुद्ध कब है ना नासी। जिन्ना चिर तक ए नहीं सी ना नसदी जांदी, उन्ना चिर पूर्ण गुरु दी प्राप्ति नहीं, पूर्ण गुरु मिलिया नहीं, नहीं प्राप्ति नहीं मिलिया। अमृत छक लिया, पूर्ण गुरु दे कदे दर्शन सुपने च नहीं होए, प्रतख की हो जाने, उहदी खुशी नहीं, उहदी प्रसन्नता नहीं। क्यों? अमृत छक रहत नहीं रखी, कमाई नहीं कीती, सिमरन नहीं कीता, बंदगी नहीं कीती, संगत नहीं कीती। अमृत छक के कहना मैं अमृत छक लिया हो, मैनू हुण लोड़ नहीं, हुण कोने मोने जाण गुरुद्वारे, नहीं नहीं। असल दे विच अमृत छक के गुरु वाले बन के गुरबाणी का आनंद ते फिर आउण लगदा। जदों आनंद आउण लगा सी उदों तू हट ही गया, उदों तू टुट ही गया। गुरपूरा पाया वड भागी, जदों पूर्ण सतगुरु जी नूं पाया ते पा के अंदर जिहड़ी वडप्पण पुणा सी ना उह भज गया, नस गया, दूर हो गया। हां जी,
हर मंत्र दिया मन ठाडे,
फिर सतगुरु पातशाह जी ने दिता मंत्र, पांच प्यारियां रूपी गुरु ने मंत्र दिता, वाहेगुरु वाहेगुरु वाहेगुरु। मूल मंत्र दिता एक ओंकार तो लेके नानक होसी पी सच तक, ये मंत्र दिता। ਇੱਕ ਓਅੰਕਾਰ ਤੋਂ ਲੈ ਕੇ ਸਤਿਗੁਰ ਪ੍ਰਸਾਦ ਤੱਕ ਮਹਾਂਮੰਤਰ ਦਿੱਤਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੀਜ ਰੂਪ ਮੰਤਰ ਦਿੱਤਾ, ਸ੍ਰੀ ਜਪਜੀ ਸਾਹਿਬ ਮਾਲਾ ਮੰਤਰ ਦਿੱਤਾ, ਵਾਹਿਗੁਰੂ ਇਹ ਮੰਤਰ ਦਿੱਤਾ। ਇਹ ਜਿਹੜਾ ਵਾਹਿਗੁਰੂ ਮੰਤਰ ਦਿੱਤਾ, ਦੀਆ ਦੇਣਾ ਕੀਤਾ ਸਤਿਗੁਰੂ ਪਾਤਸ਼ਾਹ ਜੀ ਨੇ, ਇਸ ਮੰਤਰ ਦੇ ਨਾਲ ਮਨ ਠੰਡੇ, ਮਨ ਖਲੋਤਾ ਖੜਿਆ। ਜਿਹੜਾ ਭੱਜਾ ਫਿਰਦਾ ਸੀ, ਦੌੜਾ ਫਿਰਦਾ ਸੀ, ਉਹ ਤਾਂ ਖੜਿਆ। ਪੜੋ ਸਾਰੇ, ਮਨ ਲੋਚੈ ਬੁਰਿਆਈਆਂ, ਮਨ ਲੋਚੈ ਬੁਰਿਆਈਆਂ, ਮਨ ਲੋਚੈ ਬੁਰਿਆਈਆਂ, ਮਨ ਲੋਚੈ ਬੁਰਿਆਈਆਂ, ਗੁਰ ਸਬਦੀ ਇਹੋ ਮਨ ਹੋੜੀਐ, ਗੁਰ ਸਬਦੀ ਇਹੋ ਮਨ ਹੋੜੀਐ, ਮਨ ਦਾ ਸੁਭਾਅ ਹੈ ਜੋ ਕੁਝ ਪੰਕਤੀ ਚ ਦੱਸਿਆ ਉਹ ਕਰਨਾ, ਖੇਨਣਾ ਤੇ ਕਹਿ ਬਹੁਰੰਗੀ, ਦਹ ਦਹ ਦਿਸ ਚੱਲ ਚੱਲ ਹਾਂਡੇ, ਇਹ ਹੈ ਮਨ ਦਾ ਸੁਭਾਅ। ਰੋਕਣਾ ਗੁਰੂ ਦੇ ਸ਼ਬਦ ਨਾਲ, ਗੁਰੂ ਦੀ ਵਿਚਾਰ ਨਾਲ। ਇਸ ਵਾਸਤੇ ਜਿੰਨਾ ਚਿਰ ਤੱਕ ਗੁਰੂ ਸ਼ਬਦ ਨਾਲ ਨਹੀਂ ਜੁੜਾਂਗੇ, ਗੁਰੂ ਵਿਚਾਰ ਨਾਲ ਨਹੀਂ ਜੁੜਾਂਗੇ, ਉਹਨਾਂ ਚਿਰ ਤੱਕ ਮਨ ਨਹੀਂ ਖੜ ਸਕਦਾ, ਨਹੀਂ ਟਿਕ ਸਕਦਾ। ਜਦੋਂ ਸਤਿਗੁਰੂ ਜੀ ਨੇ ਦਿੱਤਾ ਮੰਤਰ, ਇਸ ਮੰਤਰ ਨੂੰ ਢੰਗ ਨਾਲ ਇਹ ਸਹੀ ਟਿਕਾਣੇ ਤੇ ਲਿਆਂਦਾ ਤਾਂ ਮਨ ਖੜ ਗਿਆ, ਖਲੋ ਗਿਆ। ਕਿਸੇ ਬੰਦੇ ਨੂੰ ਮਾਰ ਦਈਏ ਤੇ ਉਹ ਤੁਰਨ ਜੋਗਾ ਨਹੀਂ ਰਹਿੰਦਾ ਇੱਕ ਜਗ੍ਹਾ ਤੇ। ਬੰਦਾ ਤਾਂ ਮਰਦਾ ਜੇ ਹੱਥ ਵਿੱਚ ਰਾਈਫਲ ਹੋਵੇ, ਉਹਦੇ ਵਿੱਚ ਗੋਲੀ ਪਾਈ ਹੋਈ ਹੋਵੇ ਤੇ ਸਿਰਫ ਰਫਲ ਚਲਾ ਕੇ ਗੋਲੀ ਕੱਢ ਦੇਣ ਨਾਲ ਹੀ ਬੰਦਾ ਨਹੀਂ ਮਰਨਾ। ਜਿੰਨਾ ਚਿਰ ਤੱਕ ਅੱਖ ਰਫਲ ਦੀ ਮੱਖੀ ਤੇ ਜਿਸ ਨੂੰ ਮਾਰਨਾ ਉਹ ਨਿਸ਼ਾਨਾ ਇੱਕ ਸੇਧ ਵਿੱਚ ਨਹੀਂ ਹੁੰਦੇ। ਮਨ ਨੂੰ ਵੀ ਮਾਰਨਾ, ਗੁਰੂ ਦੇ ਸ਼ਬਦ ਨਾਲ ਮਾਰਨਾ, ਪਰ ਇਹ ਰਾਈਫਲ ਦਾ ਪੂਰਾ ਨਕਸ਼ਾ ਬਣਾਉਣਾ ਪਵੇਗਾ। ਧਿਆਤਾ ਧਿਆਨ ਧੇ ਇਹ ਬਣਾਉਣਾ ਪਵੇਗਾ। ਇਹ ਸਰੀਰ ਰੂਪੀ ਰਫਲ ਨੂੰ ਧਿਆਤਾ ਧਿਆਨ ਧੇ ਬਣਾਉਣਾ ਪਵੇਗਾ। ਸ਼ਬਦ ਸੁਰਤ ਤੇ ਮਨ, ਇਹ ਤਿੰਨ ਚੀਜ਼ਾਂ ਇੱਕ ਸੇਧ ਵਿੱਚ ਕਰਨੀਆਂ ਪੈਣਗੀਆਂ। ਸ਼ਬਦ ਸੁਰਤ ਤੇ ਮਨ, ਜਦੋਂ ਸ਼ਬਦ ਸੁਰਤ ਤੇ ਮਨ ਬਰਾਬਰ ਹੋ ਗਏ ਫਿਰ ਰਾਈਫਲ ਚਲਾਈ ਹੋਈ, ਜਿਵੇਂ ਬੰਦਾ ਮਰੇਗਾ ਇਸੇ ਤਰ੍ਹਾਂ ਮਨ ਮਰ ਜਾਵੇਗਾ। ਜਦੋਂ ਮਨ ਮਰ ਜਾਵੇਗਾ ਨਾ, ਇਹ ਬੰਦੇ ਦਾ ਹੀ ਹੋ ਜਾਵੇਗਾ। ਆਖਰ ਜਿਹਨੇ ਰਫਲ ਨਾਲ ਮਾਰਿਆ ਉਹਦਾ ਹੀ ਆ ਨਾ ਹੁਣ, ਫਿਰ ਇਹ ਮਨ ਬੰਦੇ ਦਾ ਆਪਣਾ, ਫਿਰ ਇਹ ਆਪਣਾ। ਕਦੋਂ ਮਰੇਗਾ? ਜਦੋਂ ਇਹਨੂੰ ਗੁਰੂ ਦਾ ਬਣਾ ਦੇਵਾਂਗੇ। ਜਿੰਨਾ ਚਿਰ ਨਹੀਂ ਮਰਦਾ ਉਨਾ ਚਿਰ ਬੰਦੇ ਦਾ ਵੀ ਨਹੀਂ ਮਨ, ਬਿਲਕੁਲ ਨਹੀਂ। ਇਹ ਤਾਂ ਬੰਦੇ ਦਾ ਵੀ ਮੂੰਹ ਕਾਲਾ ਕਰਵਾਉਂਦਾ, ਬੰਦੇ ਦਾ ਮਨ ਕਿਵੇਂ ਹੋ ਗਿਆ? ਬੰਦੇ ਦਾ ਵੀ ਨਹੀਂ। ਇਹ ਜਿਹੜੀ ਚੀਜ਼ ਵੇਖਦਾ ਉਹਦਾ ਆ, ਇਹ ਜਿੱਧਰ ਨੂੰ ਜਾਂਦਾ ਜਿੱਧਰ ਨੂੰ ਵੇਖਦਾ ਉਹਦਾ ਆ। ਜਦੋਂ ਇਹਨੂੰ ਮਾਰ ਲਿਆ, ਇਹ ਬੰਦੇ ਦਾ ਕਿਵੇਂ ਮਾਰਿਆ? ਗੁਰੂ ਦੇ ਗੁਰੂ ਦੁਆਰਾ, ਸ਼ਬਦ ਸੁਰਤ ਮਨ। ਜਿੰਨਾ ਚਿਰ ਤੱਕ ਇਹਨਾਂ ਦੀ ਤਰਤੀਬ ਨਹੀਂ ਬਣਾਈ ਜਾਂਦੀ, ਇਸੇ ਨੂੰ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਕਿਹਾ, ਏਕ ਚਿੱਤ ਜਿਹੇ ਇੱਕ ਛਿਨ ਧਿਆਇਓ। ਦਸਮ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਦੇ ਨੇ ਦਸਮ ਪਾਤਸ਼ਾਹ ਜੀ, ਏਕ ਚਿੱਤ ਜਿਹੇ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਤੇ ਜਿੰਨਾ ਚਿਰ ਤੱਕ ਕਰੋ ਅਵਸਥਾ ਨਹੀਂ, ਉਨਾ ਚਿਰ ਤੱਕ ਉਚਰੋ ਰਾਮ ਨਾਮ ਲੱਖ ਵਾਰੀ, ਲੱਖ ਵਾਰੀ ਵਾਹਿਗੁਰੂ ਕਹਿਣਾ ਪਵੇਗਾ ਰੋਜ਼, ਤਾਂ ਇਹ ਅਵਸਥਾ ਪ੍ਰਾਪਤ ਹੋਵੇਗੀ। ਗੁਰ ਪੂਰਾ ਪਾਇਆ ਵੱਡ ਭਾਗੀ, ਹਰ ਮੰਤਰ ਦੀਆ ਮਨ ਠਾਂਡੇ। ਪੂਰਨ ਸਤਿਗੁਰੂ ਵਾਲੇ ਬਣ ਗਏ, ਖੰਡੇ ਬਾਟੇ ਦਾ ਅੰਮ੍ਰਿਤ ਛਕ ਲਿਆ। ਵੱਡ ਭਾਗੀ ਵਡੱਪਣ ਪੁਣੇ ਦੀ ਇੱਛਾ ਭੱਜ ਗਈ, ਦੌੜ ਗਏ। ਹਰ ਮੰਤਰ ਦੀਆ, ਉਹ ਜਿਹੜਾ ਗੁਰੂ ਸਾਹਿਬ ਨੇ ਦਿੱਤਾ ਹੋਇਆ ਮੰਤਰ ਸੀ, ਉਸ ਨੂੰ ਇਸ ਢੰਗ ਨਾਲ ਜਪਿਆ, ਧਿਆਤਾ ਧਿਆਨ ਧੇ, ਫਿਰ ਮਨ ਠੰਡੇ, ਮਰ ਗਿਆ ਤੇਰਾ ਬਣ ਗਿਆ, ਫਿਰ ਮਨ ਟਿਕ ਗਿਆ।
ਰਾਮ ਹਮ ਸਤਿਗੁਰ ਲਾਲੇ ਕਾਂਡੇ।
ਫਿਰ ਇਹ ਨਹੀਂ ਭਈ ਮੈਂ ਮਨ ਮਾਰ ਲਿਆ, ਨਾ ਨਾ, ਨਾਰਦ ਕਹਿੰਦਾ ਮੈਂ ਮਨ ਮਾਰ ਲਿਆ, ਬਾਂਦਰ ਦਾ ਮੂੰਹ ਲਵਾਉਣਾ ਪਿਆ। ਜੇ ਤੂੰ ਫਿਰ ਹੰਕਾਰ ਵਿੱਚ ਆ ਗਿਆ ਨਾ, ਵੀ ਮਨ ਮਾਰ ਲਿਆ, ਤੇ ਕਿਸੇ ਮੌਕੇ ਵੀ ਜੋਗਾ ਸਿੰਘ ਵਾਂਗੂ ਫਿਰ ਭੁੱਲ ਸਕਦਾ ਨਾ। ਮਨ ਮਾਰ ਕੇ ਕਹਿਣਾ ਪਵੇਗਾ, ਰਾਮ ਹਮ ਸਤਿਗੁਰ ਲਾਲੇ ਕਾਂਡੇ। ਹੇ ਮੇਰੇ ਸਤਿਗੁਰੂ ਪਾਤਸ਼ਾਹ ਅਥਵਾ ਰਾਮ, ਹੇ ਭਾਈ, ਹਮ ਅਸੀਂ ਸਤਿਗੁਰੂ ਦੇ ਲਾਲੇ ਗੋਲੇ ਕਾਂਡੇ ਕਹੇ ਜਾਂਦੇ ਹਾਂ। ਕਾਂਡੇ ਨਾਮ ਹੈ ਕਹੇ ਜਾਂਦੇ, ਰਹਿਰਾ ਸਿਰ ਚ ਪੜ੍ਹਦੇ ਨਾ, ਕੰਡ ਹੀ ਹੈ, ਕਹੇ ਜਾਂਦੇ ਹਨ, ਉੱਤਮ ਕੰਡ ਹੀ ਹੈ, ਉੱਤਮ ਕਹੇ ਜਾਂਦੇ ਨੇ, ਕਾਂਡੇ ਕਹੇ ਜਾਂਦੇ, ਲਾਲੇ ਗੋਲੇ, ਲਾਲਾ ਗੋਲਾ ਨਾਉ ਸੁਭਾਗਾ। ਅਸੀਂ ਸਤਿਗੁਰੂ ਜੀ ਦੇ ਲਾਲੇ ਗੋਲੇ ਗੁਲਾਮ ਕਹੇ ਜਾਂਦੇ ਹਾਂ।
ਰਹਾਓ ਹਮਰੇ ਮਸਤਕ ਦਾਗ ਦਗਾਨਾ।
ਇਹ ਸਤਿਗੁਰੂ ਜੀ ਨੇ ਸਾਡੇ ਮਸਤਕ ਦੇ ਵਿੱਚ ਦਾਗ ਦਾਗ ਦਿੱਤਾ ਹੈ, ਲਾ ਦਿੱਤਾ ਹੈ। ਦਾਗ ਦਗਾਨਾ ਉਹਨੂੰ ਕਹਿੰਦੇ ਨੇ, ਪਿਛਲੇ ਸਮੇਂ ਵਿੱਚ ਜਿਹੜਾ ਨੌਕਰ ਗੁਲਾਮ ਹੁੰਦਾ ਸੀ ਨਾ, ਇੱਕ ਸਰੀਆ ਗਰਮ ਕਰਕੇ, ਸਲਾਖ ਗਰਮ ਕਰਕੇ, ਅਤੇ ਉਸ ਗੁਲਾਮ ਦੇ ਮੱਥੇ ਵਿੱਚ ਨਿਸ਼ਾਨ ਲਾ ਦਿੱਤਾ ਜਾਂਦਾ ਸੀ ਕਿ ਇਹ ਗੁਲਾਮ ਹੈ। ਇਤਨੀ ਨਿਮਰਤਾ ਹੈ ਮੇਰੇ ਪਾਤਸ਼ਾਹ ਕਹਿੰਦੇ, ਹੇ ਮੇਰੇ ਸਤਿਗੁਰੂ ਪਾਤਸ਼ਾਹ, ਮੈਂ ਤੇਰਾ ਗੁਲਾਮ ਕਿਹਾ ਜਾ ਰਿਹਾ ਹਾਂ, ਮੈਂ ਆਪਣੇ ਆਪ ਨੂੰ ਤੇਰੇ ਪਾਸ ਮੁੱਲ ਵੇਚ ਦਿੱਤਾ, ਮੈਂ ਤੇਰੇ ਪਾਸ ਵਿਕ ਗਿਆ, ਤੇਰਾ ਗੁਲਾਮ ਹਾਂ, ਤਾਂਹੀਓ ਤੁਸੀਂ ਮੇਰੇ ਮਸਤਕ ਦੇ ਉੱਪਰ ਮੈਂ ਗੁਲਾਮ ਹਾਂ ਇਹ ਨਿਸ਼ਾਨ ਲਾ ਦਿੱਤਾ ਹੈ। ਇਹ ਨਿਸ਼ਾਨ ਹੈ, ਇਹ ਲਾ ਦਿੱਤਾ, ਇਹ ਦਾਗ ਦਿੱਤਾ ਹੈ ਸਾਡੇ ਮਸਤਕ ਦੇ ਉੱਪਰ।
ਹਮ ਕਰਜ ਗੁਰੂ ਬਹੁ ਸਾਡੇ।
ਅਸੀਂ ਹੇ ਸਤਿਗੁਰੂ, ਬਹੁਤ ਤੇਰਾ ਕਰਜ ਅਦਾ ਕਰਨ ਵਾਲੇ ਸੀ। ਸਾਡੇ ਨਾਮ ਹੁੰਦਾ ਸੰਢਣਾ, ਸਵਾਰਨਾ, ਦੇ ਦੇਣਾ, ਅਦਾ ਕਰ ਦੇਣਾ। ਅਸੀਂ ਕਰਜਾਈ ਸੀ, ਹਮ ਕਰਜ ਗੁਰੂ ਬਹੁ ਸਾਂਢੇ, ਅਸੀਂ ਤੇਰਾ ਬਹੁਤ ਸਾਰਾ ਕਰਜ਼ਾ ਅਦਾ ਕਰਨ ਵਾਲੇ ਸੀ, ਤਾਂਹੀਓ ਅਸੀਂ ਤੇਰੇ ਗੋਲੇ ਬਣੇ। ਕਰਜ਼ਾ ਦੇਣਾ ਹੋਏ ਤੇ ਕਹਿੰਦਾ ਮੇਰੀ ਤੂੰ ਨੌਕਰੀ ਕਰ, ਤਨਖਾਹ ਨਾ ਲਈ, ਆਪੇ ਤੇਰਾ ਹਿਸਾਬ ਮੁੱਕਦਾ ਜਾਓ। ਅਸੀਂ ਤੇਰਾ ਕਰਜ਼ਾ ਅਦਾ ਕਰਨ ਵਾਲੇ ਸੀ ਕਿ ਨਾਮ ਨਹੀਂ ਜਪਿਆ, ਪਰ ਉਪਕਾਰ ਨਹੀਂ ਕੀਤਾ, ਸੇਵਾ ਨਹੀਂ ਕੀਤੀ, ਇਹ ਕਰਨੀ ਸੀ, ਫਰਜ਼ ਸੀ, ਤੁਹਾਡੇ ਨਾਲ ਵਾਅਦਾ ਕਰਕੇ ਆਏ ਹੋਏ ਸਾਂ, ਉਹ ਅਦਾ ਨਹੀਂ ਕੀਤਾ, ਕਰਜਾਈ ਹਾਂ, ਤੇਰੇ ਗੋਲੇ ਬਣ ਗਏ ਆ, ਸੇਵਕ ਬਣ ਗਏ ਆ, ਸਾਡੇ ਮਸਤਕ ਤੇ ਤੂੰ ਆਪਣੀ ਗੁਲਾਮੀ ਵਾਲਾ ਦਾਗ ਵੀ ਲਾ ਦਿੱਤਾ, ਨਿਸ਼ਾਨ ਵੀ ਲਾ ਦਿੱਤਾ। ਔਰ ਇਹ ਜਿਹੜਾ ਕਰਜ਼ਾ ਬਹੁਤ ਸਾਰਾ ਅਦਾ ਕਰਨਾ ਸੀ ਉਹ ਕੀਤਾ ਹੈ, ਤੁਹਾਡੀ ਸੇਵਾ ਸਿਮਰਨ ਬੰਦਗੀ ਕਰਕੇ, ਤਾਂ ਤੁਸੀਂ
ਪਰੋਪਕਾਰ ਪੁੰਨ ਬਹੁ ਕੀਆ।
ਇੱਥੇ ਬੜੀ ਹੋਰ ਕਮਾਲ ਦਾ ਸਤਿਗੁਰਾਂ ਨੇ ਵਿੱਚੋਂ ਕਟਾਕ ਦੱਸਿਆ, ਫਰਮਾਉਂਦੇ ਨੇ ਕਿ ਹੇ ਪ੍ਰਮਾਤਮਾ, ਤੂੰ ਸਾਡੇ ਤੇ ਪਰਉਪਕਾਰ ਕਰ ਦਿੱਤਾ, ਤੂੰ ਸਾਡੇ ਤੇ ਪੁੰਨ ਕੀਤਾ, ਕਿਹੜਾ ਜੀ?
ਭਾਉ ਦੁੱਤਰ ਤਾਰ ਪਰਾਡੇ।
ਇਹ ਜਿਹੜਾ ਦੁੱਤਰ ਕਠਿਨ ਸੀ ਤਰਨਾ ਸੰਸਾਰ, ਜਿਸ ਸੰਸਾਰ ਤੋਂ ਤਰਨਾ ਬਹੁਤ ਕਠਿਨ ਸੀ, ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ, ਕੋਈ ਬ੍ਰਹਮ ਗਿਆਨੀ ਹੀ ਤਰ ਸਕਦਾ ਸੀ। ਇਸ ਕਠਿਨ ਸੰਸਾਰ ਤੋਂ ਤੁਸੀਂ ਸਾਨੂੰ ਤਾਰ ਦਿੱਤਾ, ਪਰਾਡੇ ਪਾਰ ਪਾ ਦਿੱਤਾ। ਪਰਾਡੇ ਪਰ ਪਾਰ ਤੇ ਆਂਦੇ ਲੈ ਆਂਦਾ ਅਸਲ ਵਿੱਚ ਪਰਾਂਦੇ ਤੋਂ ਹੀ ਪਰਾਡੇ ਕਿਹਾ ਹੈ ਤੁਕਾਂ ਪੂਰੀ ਕਰਨ ਵਾਸਤੇ ਇੱਥੇ ਢੱਡਾ ਲਾਇਆ ਦੱਦੇ ਦੀ ਜਗ੍ਹਾ ਤੇ ਅਰਥ ਹੋਈ ਹੈ ਪਰਾਦੇ ਪਾਰ ਆਦੇ ਤੁਸੀਂ ਪਾਰ ਆਂਦੇ ਲੈ ਆਂਦਾ ਹੈ ਭਾਰ ਲੰਘਾ ਦਿੱਤਾ ਹੈ ਇਹ ਬੜੇ ਕਠਿਨ ਸੰਸਾਰ ਤੋਂ ਤੁਸੀਂ ਸਾਨੂੰ ਪਾਰ ਲੰਘਾ ਦਿੱਤਾ ਹੈ ਇਹ ਸਾਡੇ ਤੇ ਪਰ ਉਪਕਾਰ ਕੀਤਾ ਹੈ ਪੁੰਨ ਕੀਤਾ ਹੈ ਪਰ ਮੁਆਫ ਕਰਨਾ ਜੇ ਇੱਥੇ ਫੇਰ ਕਵਾਂਗੇ ਨਾ ਮੈਂ ਬਹੁਤ ਸਾਰੀ ਸੇਵਾ ਕੀਤੀ ਮੈਂ ਨਿਤਨੇਮ ਕੀਤਾ ਮੈਂ ਬਾਣੀ ਪੜ੍ਹੀ ਹੈ ਤੇ ਤਾਂ ਮੈਂ ਗੁਰੂ ਸਾਹਿਬ ਨੇ ਮੈਨੂੰ ਪਾਰ ਲੰਘਾਇਆ ਨਹੀਂ ਸਤਿਗੁਰੂ ਜੀ ਇੱਥੇ ਹੋਰ ਨਿਮਰਤਾ ਦਿਖਾ ਗਏ ਨੇ ਕਿ ਸਾਡੇ ਸਿਮਰਨ ਬੰਦਗੀ ਸੇਵਾ ਤੇ ਤੁਹਾਡੀ ਗੁਲਾਮੀ ਨੌਕਰੀ ਚਾਕਰੀ ਕੀਤੀ ਹੈ ਇਸ ਕਰਕੇ ਤੂੰ ਸਾਨੂੰ ਪਾਰ ਨਹੀਂ ਕੀਤਾ ਨਹੀਂ ਅਸੀਂ ਉਹ ਨਹੀਂ ਸਮਝਦੇ ਅਸੀਂ ਇਹ ਸਮਝਦੇ ਹਾਂ ਕਿ ਤੁਸੀਂ ਸਾਡੇ ਤੇ ਫਿਰ ਵੀ ਪਰ ਉਪਕਾਰ ਕੀਤਾ ਪੁੰਨ ਬਹੁ ਕੀਆ ਤੁਸੀਂ ਸਾਨੂੰ ਪੁੰਨ ਖਾਤੇ ਹੀ ਤਾਰ ਦਿੱਤਾ ਪਰ ਪਰਕਾਰ ਖਾਤੇ ਹੀ ਤਾਰ ਦਿੱਤਾ ਇਹ ਤੁਸੀਂ ਸਾਡੇ ਤੇ ਪਰ ਉਪਕਾਰ ਕੀਤਾ ਕਿਉਂਕਿ ਜੇ ਰੱਬ ਤੋਂ ਹਿਸਾਬ ਕਿਤਾਬ ਮੰਗਣ ਲੱਗ ਪਵਾਂਗੇ ਤੇ ਜਿਹੜਾ ਹਿਸਾਬ ਖਿਆਲ ਨਾਲ ਕਰਿਓ ਜੇ ਬੜੀ ਤਪੱਸਿਆ ਕੀਤੀ ਹੈ ਤੇ ਉਸ ਸੈਲ ਨੇ ਇਹ ਗੱਲ ਕਹਿਣੀ ਹੈ ਵੀ 12 ਸਾਲ ਤੂੰ ਵੀ ਪੱਥਰ ਬਾਣ ਹੁਣ ਮੈਂ ਤੇਰੇ ਤੇ ਬੈਠਾ ਤੇ ਹਿਸਾਬ ਕਿਤਾਬ ਨਹੀਂ ਮੁੱਕਣਾ ਨਹੀਂ ਜੇ ਲੇਖੇ ਹਿਸਾਬ ਦੇ ਨਾਲ ਛੁੱਟਣਾ ਚਾਹੇ ਤੇ ਬੰਦਾ ਛੁੱਟ ਹੀ ਨਹੀਂ ਸਕਦਾ ਲੇਖਾ ਕਤਾ ਨਾ ਛੁੱਟੀ ਹੈ ਕਿਉਂਕਿ ਖਿੰਨ ਪਿੰਨ ਭੂਲਣ ਹਾਰ ਹਿਸਾਬ ਕਿਤਾਬ ਨਾਲ ਨਹੀਂ ਛੁੱਟ ਸਕਦਾ ਇਹ ਬੇਨਤੀ ਨਿਮਰਤਾ ਹੈ ਤੁਸੀਂ ਸਾਡੇ ਤੇ ਪਰ ਉਪਕਾਰ ਕੀਤਾ ਹੈ ਪੁੰਨ ਕੀਤਾ ਹੈ ਇਸ ਕਰਕੇ ਅਸੀਂ ਕਠਿਨ ਸੰਸਾਰ ਤੋਂ ਪਰਾਡੇ ਪਾਰ ਉਤਰ ਗਏ ਹਾਂ ਪਾਰ ਪੈ ਗਏ ਹਾਂ ਜੀ
ਜਿਨ ਕੋ ਪ੍ਰੀਤ ਹਿਰਦੈ ਹਰ ਨਾਹੀ
ਇਹ ਹੈ ਗੁਰਮੁਖਤਾਈ ਦਾ ਪੱਖ ਹੁਣ ਮਨਮੁਖਤਾਈ ਦਾ ਪੱਖ ਲੈਂਦੇ ਕਹਿੰਦੇ ਜਿਨ੍ਹਾਂ ਦੇ ਹਿਰਦੇ ਵਿੱਚ ਇਹ ਪਰਮੇਸ਼ਰ ਤੇਰੀ ਪ੍ਰੀਤੀ ਨਹੀਂ
ਤਿੰਨ ਕੂਰੇ ਗਾਰਡਨ ਗਾਡੇ
ਉਹਨਾਂ ਨੇ ਝੂਠੇ ਹੀ ਗੰਢਣ ਗੰਢੇ ਹਨ ਉਹਨਾਂ ਦੀਆਂ ਗੱਲਾਂ ਕਹਾਣੀਆਂ ਬਾਤਾਂ ਇਹ ਝੂਠੀਆਂ ਹੀ ਹਨ ਸਾਰੀਆਂ ਬਾਈਆਂ ਡੰਬੀਆਂ ਹੋਈਆਂ
ਜੋ ਪਾਣੀ ਕਾਗਜ਼ ਬਿਨਸ ਜਾਤ ਹੈ
ਜਿਵੇਂ ਕਾਗਜ਼ ਪਾਣੀ ਦੇ ਨਾਲ ਗਲ ਜਾਂਦਾ
ਤਿਉ ਮਨਮੁਖ ਗਰਭ ਗਲਾਡੇ
ਇਸ ਤਰ੍ਹਾਂ ਜਿਹੜੇ ਮਨਮੁਖ ਲੋਕ ਹਨ ਉਹਨਾਂ ਦੀ ਸੱਚੀ ਪ੍ਰੀਤੀ ਪਰਮਾਤਮਾ ਨਾਲ ਤੇ ਹੈ ਨਹੀਂ ਨਾ ਛਲ ਧੋਖੇ ਨੂੰ ਲੈ ਕੇ ਮੁੱਖ ਰੱਖ ਕੇ ਪ੍ਰੀਤੀ ਹੈ ਇਹ ਪ੍ਰੀਤੀ ਵਿਸ਼ੇ ਵਿਕਾਰਾਂ ਮਾਇਆ ਪਦਾਰਥਾਂ ਦੀ ਕਰਕੇ ਉਹ ਗਰਭ ਗਲਾਡੇ ਗਰਭ ਦੇ ਵਿੱਚ ਹੀ ਗਲ ਗਏ ਸੋ ਮਾਤਾ ਦੇ ਪੇਟ ਵਿੱਚ ਹੀ ਗਲਬੇ ਭਾਵ ਖੁਆਰ ਹੋਏ ਹਨ
ਹਮ ਜਾਣਿਆ ਕਛੂ ਨਾ ਜਾਣੈ ਹੈ ਅੱਗੇ
ਅਸੀਂ ਤਾਂ ਹੇ ਵਾਹਿਗੁਰੂ ਅੱਗੇ ਵੀ ਕੁਝ ਨਹੀਂ ਸੀ ਆਪਣੇ ਆਪ ਕੁਝ ਜਾਣਿਆ ਤੇ ਨਾ ਹੋਣੀ ਜਾਣਿਆ ਹੈ
ਜਿਉ ਹਰ ਰਾਖੈ ਤਿਉ ਠਾਡੇ
ਇਸ ਵਾਸਤੇ ਜਿਵੇਂ ਤੁਸੀਂ ਰੱਖਿਆ ਉਵੇਂ ਅਸੀਂ ਖੜੇ ਹਾਂ ਤੇਰੇ ਦਰ ਤੇ
ਹਮ ਭੂਲ ਚੂਕ ਗੁਰ ਕਿਰਪਾ ਧਾਰੋ
ਅਸੀਂ ਭੁੱਲਦੇ ਹਾਂ ਵੱਡੀਆਂ ਭੁੱਲਾਂ ਕਰ ਦਿੰਦੇ ਹਾਂ ਚੂਕ ਛੋਟੀਆਂ ਭੁੱਲਾਂ ਸਾਥੋਂ ਹੋ ਜਾਂਦੀਆਂ ਨੇ ਅਸੀਂ ਭੁੱਲਣ ਚੁੱਕਣ ਹਾਂ ਭੁੱਲ ਚੁੱਕ ਜਾਂਦੇ ਹਾਂ ਵੱਡੀ ਭੁੱਲ ਛੋਟੀ ਭੁੱਲ ਕਰ ਜਾਂਦੇ ਹਾਂ ਤੁਸੀਂ ਸਾਡੇ ਤੇ ਕਿਰਪਾ ਕਰੋ ਜੀ
ਜਨ ਨਾਨਕ ਕੁਤਰੇ ਕਾਢੇ
ਜਿਸ ਕਰਕੇ ਅਸੀਂ ਉਹ ਤਰੇ ਪਾਠ ਇਵੇਂ ਹੈ ਜਿਵੇਂ ਗੁਰਮੁਖਾਂ ਨੇ ਕੀਤਾ ਅਰਥ ਵਾਸਤੇ ਕਰ ਲੈਣਾ ਕੋ ਤਰੇ ਉਹ ਤਰੇ ਨਾਮ ਹੁੰਦਾ ਅਣਤਾਰੂ ਤਰੇ ਤਰਨਾ ਕੋ ਤਰੇ ਜਿਹੜਾ ਨਹੀਂ ਤਰ ਸਕਦਾ ਕੋਝਾ ਤਰਨਾ ਭਾਵ ਅਣਤਾਰੂ ਅਸੀਂ ਇਹ ਸੰਸਾਰ ਸਮੁੰਦਰ ਤੋਂ ਤਰ ਨਹੀਂ ਸਕਦੇ ਅਣਤਾਰੂ ਹਾਂ ਇਸ ਕਰਕੇ ਕਿਰਪਾ ਕਰੋ ਸਾਨੂੰ ਕਾਢੇ ਕੱਢ ਲਵੋ ਇਸ ਸੰਸਾਰ ਸਮੁੰਦਰ ਤੋਂ ਤੇ ਇਸੇ ਪ੍ਰਕਾਰ ਉਹ ਤਰੇ ਨਾਮ ਕੂਕਰ ਦਾ ਵੀ ਬਣ ਜਾਂਦਾ ਹਮ ਕੂਕਰ ਤੇਰੇ ਦਰਬਾਰ ਤੇਰੇ ਕੂਕਰ ਹਾਂ ਪਰ ਇੱਥੇ ਅਸਰ ਟੁਕਣਾ ਨਹੀਂ ਹੈ ਉਹਦਾ ਜਾਂ ਉਹ ਤਰੇ ਨਾਮ ਕਿਹਾ ਜਾਂਦਾ ਨਾ ਤਰਨ ਦੇਣ ਵਾਲੇ ਕਿਹੜੇ ਕਾਮ ਕਰੋ ਲੋ ਮੋਹੰਕਾਰ ਇਹ ਨਹੀਂ ਸਾਨੂੰ ਤਰਨ ਦਿੰਦੇ ਇਹਨਾਂ ਤੋਂ ਸਾਨੂੰ ਕੱਢ ਲਓ ਬਚਾ ਲਓ ਹੇ ਮੇਰੇ ਪਾਤਸ਼ਾਹ ਸਾਨੂੰ ਅਣਤਾਰੂਆਂ ਨੂੰ ਇਸ ਸੰਸਾਰ ਸਮੁੰਦਰ ਤੋਂ ਕੱਢ ਲਵੋ ਇਸ ਸਮੁੰਦਰ ਵਿੱਚ ਡੁੱਬੀਏ ਨਾ ਤ੍ਰਿਸ਼ਨਾ ਵਿਕਾਰਾਂ ਵਿੱਚ ਨਾ ਡੁੱਬੀਏ ਬਖਸ਼ਿਸ਼ ਕਰੋ ਕਿਰਪਾ ਕਰੋ ਰਹਿਮਤ ਕਰੋ ਮੇਰੇ ਤੇ ਵੀ ਕਿਰਪਾ ਕਰੋ ਗੁਰੂ ਕੀ ਸੰਗਤ ਜੋ ਕੁਝ ਕਿਹਾ ਹੈ ਅੱਖਰ ਦੇ ਵਿੱਚ ਨਿਵਾਸ ਹੋਵੇ। ਔਗਣ ਨੇ ਗੁਣਾਂ ਦੀ ਦਾਤ, ਤੁਹਾਥੋਂ ਵੀ ਹੱਥ ਜੋੜ ਕੇ ਮੰਗਦਾ, ਦੇਹੋ ਸੱਜਣ ਸੀਸੜੀਆਂ, ਜੋ ਹੋਵੇ ਸਰਸੋ ਮੇਲ, ਭੁੱਲਾਂ ਚੁੱਕਾਂ ਦੀ ਮੁਆਫੀ।
ਹਮ ਭੂਲ ਚੂਕ ਗੁਰ ਕਿਰਪਾ ਧਾਰਹੂ, ਜਨ ਨਾਨਕ ਕੁਤਰੇ ਕਾਂਡੇ।
ਵਾਹਿਗੁਰੂ ਜੀ ਕਾ ਖਾਲਸਾ।